गावंतुतनो जति सती संतोखी गावंतुतनो वीर करारी गावंतुतनो पंडित पढ़नर खीसर जुग जुग वेदा नाले गावंतुतनो मोहनिया मनमोहन सुर्ग मश प्याले गावन तुदनो रतन उपाय तेरे अठ सठ तीर्थ नाले गावन तुदनो जोध महाबल सूरा गावन तुदनो खाणी चारे गावन तुदनो खंड मंडल ब्रह्मंडा कर कर रखे तेरे तारे सेई तुदनो गावन जो तुद पावन रते तेरे भगत रसाले होर किते तुदनो गावन से मैं चित न आवन नानक क्या बीचारे सोई सोई सदा सच साहिब साचा साची नाई है पी होसी जाय ना जासी रचना जिन रचाई रंगी रंगी भाती कर कर जिन सी माया जिन उपाय कर कर देखै कीता अपना जो तिसदी वडियाई जो तिस भावै सोई करसी फिर हुक्म ना करना जाई सो पातशाह साहा पत साहिब नानक रहन रजाई आसा महला पहला सुन वड़ा आखै सब कोए के वड़ा वड़ा डीठा होए कीमत पाए ना कहया जाए कहने वाले तेरे रहे समाए वड़े मेरे साहिबा गहर गंभीरा गुणी गहीरा कोए ना जाने तेरा केता के उड़चीरा रहाओ सब सुरती मिल सुरत कमाई सब कीमत मिल कीमत पाई ज्ञानी ध्यानी गुर गुरहाई कहन ना जाई तेरी तिल वडियाई सब सत सब तप सब चंगियाईया सिद्धा पुरखा किया वडियाईया तुद बिन सिद्धि कनै ना पाईया कर्म मिलै नाही ठाक रहाईया आखुण वाला क्या बेचारा सिफती भरे तेरे भंडारा जिस तू देह तिसै क्या चारा नानक सच सवारण हारा आसा महला पहला आखा जीवा विसरै मर जाओ आखण औखा सचा नाम साचे नाम की लागै भूख उत भूखै खाए चली है दुख सो क्यों विसरै मेरी माए साचा साहिब साचा नाए रहाओ साचे नाम की तिल वडियाई आख थके कीमत नहीं पाई जे सब मिलकै आखण पाहे वड्डा ना होवै घाट ना जाए ना ओह मरै ना होवै सोग देदार है ना चुकै भोग गुण एहो होर नाही कोए ना को हुआ ना को होए जे वड़े आप ते वड़ तेरी दात जिन दिन करकै कीती रात खसम विसार है ते कमजात नानक नावै बाज सुनात राग गुजरी महला चौथा हर के जन सतगुर सतपुरखा बिनो करो गुरपास हम कीरे किरम सतगुर शरणाई कर दया नाम प्रगास मेरे मीत गुरुदेव मोको राम नाम प्रगास गुरमत नाम मेरा प्राण सुखाई हर कीरत हमरी रह रास रहा हर जन केवट भाग वडेरे जिन हर हर श्रद्धा हर प्यास हर हर नाम मिलै त्रिवतासै मिल संगत गुण प्रगास जिन हर 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 रस नाम ना पाया ते भाग हीन जम पास जो सतगुर शरण संगत नहीं आए त्रिग जीवे त्रिग जीवास जिन हर जन सतगुर संगत पाई तिन तुर मस्तक लिखिया लिखास तन धन सतसंगत जित हर रस पाया मिल जन नानक नाम प्रगास राग गुजरी महला पंजवा काहे रे मन चित वह उद्दम जा आहर हर जियो परिया सैल पत्थर मह जंत उपाए ताका रिजक आगे कर धरिया मेरे माधव जी सत संगत मिले सो तरिया गुर प्रसाद परम पद पाया सूके काष्ट हरिया रहा जनन पिता लोक सुत बनता कोई ना किसकी धरिया सिर सिर रिजक समाहे ठाकुर काहे मन पौ करिया उड़े उड़े आवै सह कोसा तिस पाशै बचरे शरिया तिन कवन खलावै कवन चुंगावै मन मह सिमरन करिया सब निदान दस अष्ट सिदान ठाकुर कर तल धरिया जन नानक बल बल सद बल जाइया तेरा अंत ना पारा वरिया राग आसा महला चौथा सो पुरख इक ओ अंकार सतगुर प्रसाद सो पुरख निरंजन हर पुरख निरंजन हर अगमा अगम अपारा सब त्याव है सब त्याव है तुद जी हर सच्चे सिरजनहारा सब जी तुम्हारे जी तू जिया का दातारा हर त्यावो संतो जी सब दुख विसारण हारा हर आपे ठाकुर हर आपे सेवक जी क्या नानक जंत विचारा तू घट घट अंतर सर्ब निरंतर जी हर एको पुरख समाणा एक दाते एक पेखारी जी सब तेरे चोज बिनाणा तू आपे दाता आपे भुगता जी हाउ तुद बिन अवर न जाना तू पार ब्रह्म बेअंत बेअंत जी तेरे क्या गुण आख वखाणा जो सेव है तुद जी जन नानक तिन कुर्बाणा हर त्याव है तुद जी से जन जुग वह सुखवासी से मुक्त भई जिन हर त्याया जी तिन तूटी जम की फासी जिन हर निरपौ त्याया जी तिन का पौ सब गवासी जिन सेविया मेरा हर जी ते हर हर रूप समासी से धन जिन हर त्याया जी जन नानक तिन बल जासी तेरी भगत भंडार जी परे बेअंत बेअंता तेरे भगत सलाहन तुद जी हर अनेक अनेक अनंता तेरी अनेक करहें हर पूजा जी तप तप है जप है बेअंता तेरे अनेक पढ़ें बहु सिमरत शास्त्र जी कर क्रिया खट कर्म करंता से भगत पले जन नानक जी जो भाव है मेरे हर भगवंता तू आद पुरख अपरंपर करता जी तुद जेवड़ अवरना कोई तू जुग जुग एको सदा सदा तू एको जी तू निश्चल करता सोई तुद आपे भावै सोई वरता जी तू आपे करहै सो होई तुद आपे श्रेष्ठ सब उपाई जी तुद आपे सिरज सब गोई जन नानक गुण गावै करते के जी जो सब सह का जान होई आसा महला चौथा तू करता सचियार मैडा साई जो तौ भावै सोई थीसी जो तू दे सोई हो पाई रहा सब तेरी तू सब नी ध्याया जिसनो कृपा करह तिन नाम रतन पाया गुरमुख लादा मन मगवाया तुद आप विछोड़िया आप मिलाया तू दरियाओ सब तुझ ही माहे तुझ बिन दूजा कोई नाहे जीव जंत सब तेरा खेल विजोग मिल विछुड़िया संजोगी मेल जिसनो तू जाना है सोई जन जाना हर गुण सद ही आख वखाना जिन हर सेव्या तिन सुख पाया सहजे ही हर नाम सुमाया तू आपे करता तेरा किया सब होए तुद बिन दूजा अवर ना कोए तू कर कर विख है जान है सोए जन नानक गुरमुख प्रगट हुए आसा महला पहला तेत सर्वरड़ पहले निवासा पानी पावक तिन है किया पंकज मोह पगन ही चाला हम देखा तह डूबी अले मन एक ना चेत समूढ़ ना हर विसरत तेरे गुण गलिया रुहाओ ना हो जति सती नहीं पड़िया मूर्ख मुगदा जन्म भया प्रणवत नानक तिन की शरणा जिन तू ना ही विसरिया आसा महला पंजवां पै प्राप्त मानुख दे हुरिया गोबिंद मिलन की एह तेरी बरिया अवर काज तेरा कितै ना काम मिल साध संगत भज केवल नाम सरंजाम डाग भव जल तरन कै जन्म बिरथा जात रंग माया कै रहाओ जप तप संजम धर्म ना कुमाया सेवा साधना जानिया हर राया कहो नानक हम नीच कर्मा शरण परे की राखो शर्मा कहो नानक हम नीच कर्मा शरण परे की राखो शर्मा कवियो बाट बेनती चौपई हमरी करो हाथ दै रक्षा पूरन होए चित्त की इच्छा तब चरणन मन रह हमारा अपना जान करो प्रतपारा हमरे दुष्ट सवै तुम कावो आप हाथ दै मुहे बचावो सुखी बसै मोरो परवारा सेवक सिख सवै करतारा मोर अच्छा निज कर दै करिया सब बैरन को आज संघरिया पूरन होए हमारी आसा तौर भजन की रह प्यासा तुम्हें शाड़ कोई अवर ना थ्याऊ जो वर चाहूं सो तुम ते पाऊ सेवक सिख हमारे तारिया है चुन चुन शत्रु हमारे मारिया है आप हाथ दै मुझे उबरिया मरण काल का त्रासन वरिया जो सदा हमारे पच्छा सिरिया सुरजू करे हो रच्छा राख ले हो मोहे राख नहारे साहेब संत सहाये प्यारे दीन बंद दुष्टन के हंता तुम हो पुरी चतर दस कंता काल पाए ब्रह्मा बपतरा काल पाए शिवजू अवतरा काल पाए कर विषम प्रकाशा सकल काल का किया तुमासा जवन काल जोगी शिव कियो वेद राज ब्रह्मा जू थियो जवन काल सब लोक सवारा नमस्कार है ताहे हमारा जवन काल सब जगत बनायो देव दैत जशनियो पुजायो आदि अंत एक अवतारा सोई गुरु समझो हमारा नमस्कार तिस ही को हमारी सकल प्रजा जन आप सुवारी शिवकन को शिवगुण सुख दियो सत्रन को पलमो बद कियो घट घट के अंतर की जानत भले बुरे की पीर पछानत चीटी ते कुंचरे अस्थूला सब पर कृपा दृष्ट कर फूला संतन दुख पाए ते दुखी, सुख पाए साधन के सुखी। एक एक ही पीर पिछाना, घट घट के पट पट की जाना। जब उदकर्ख करा करतारा, प्रजा तरत तब देह अपारा। जब अकर्ख करत हो कब हूं, तुम मैं मिलत देह धर सब हूं। जेते बदन श्रेष्ठ सब तारै, आप अपनी बूझ उचारै। तुम सब हित रहत निरालम, जानत भेद भेद अरियालम। निरंकार निर्विकार निरलंभ, आद अनिल अनाद असंभ। ताका मूड उचारत पिदा, जाको पीवना पावत बिदा। ताको करपाहन अनुमानत, महा मूड कश भेद न जानत। महादेव को कहत सदा शिव, निरंकार का चीनत नह पिव। आप आपनी बुद है जेती, बरनत पिन पिन तो हे तेती। तुमरा लखा न जाए पसारा, कह बिद सजा प्रथम संसारा। एक रूप अनूप स्वरूपा, रंग पयो राव कई भूपा। अंडज जेरज सेतज कीनी, उत्पुज खान बहुर रच दीने। कहूं फूल राजा हवै बैठा, कहूं सिमट प्यो संकर एकैठा। सगरे सृष्ट दिखाए अचंभव, आद जुगाद सुरु से अंभव। अब रक्षा मेरी तुम करो, सिख उबार असिख संघरो। दुष्ट जिते उठवत उत्पाता, सकल मलेश करो रणकाता। जे आस्तुज तब शरणी परे, तिनके दुष्ट दुखत हवै मरे। पुरख जवन पग परे तिहारे, तिनके तुम संकट सब टारे। जो कल को एक वार तिया है, ताके काल निकट नह है। रक्षा हुई ताहे सब काला, दुष्ट अरिष्ट टरे तत्काला। कृपा दृष्ट तन जाहि निहर हो, ताके ताप तनक मोहर हो। रिद्ध सिद्ध कर्मो सब होई, दुष्ट शाह स्वय सकै ना कोई। एक बार जिन तुम्हें सुंबारा, काल फास्ते ताहे उबारा। जिन नर नाम तिहारो कहा, दारिद दुष्ट दुख तेरा। खड़ग के तुम्हें शरण तिहारी, आप हाथ दे लेह उबारी। सर्व ठोर मोह सुहाय, दुष्ट दोख ते लिहो बचाए। खड़ग के तुम्हें शरण तिहारी, आप हाथ दे लिहो बारी। सर्ब ठोर मोह सहाई, दुष्ट दोख ते लिहो बचाए। सवैया पाए गहे जब ते तुमरे, तब ते कौ आंख तेरे नहीं आने। राम रहीम पुराण कुरान, अनेक कहें मत एक न मान्यो। सिमरत शास्त्र वेद सवै, बहु भेद कहें हम एक न जान्यो। श्री असमान कृपा तुमरी, कर मैं ना कहियो सब तो हे बखान्यो। दोहरा सगल द्वार कौ छाड़ कै, गहयो तुहारो द्वार। बाहे गए कीला जे अस, गोबिंद दास तुहार। राम कली महला तीजा, आनंद एक ओंकार। सतगुर प्रसाद आनंद प्या मेरी माए, सतगुरु मैं पाया। सतगुर ता पाया सहज सेती, मन वजिया वाधाइया। राग रतन परवार परिया, शब्द गावन आईया। शब्दो तांगा बहु हरि केरा, मन जिनी वसाया। कह नानक आनंद हुआ, सतगुरु मैं पाया। ए मन मेरिया तू सदा रहो हरुनाल, हरुनाल रहो तू मन मेरे। दुख सब विसारना, अंगीकार हो करे तेरा। कार्ज सब सुवारना, सब ना गला समरथ स्वामी सो क्यों मनहो विसारे कह नानक मन मेरे सदा रहो हरु नाले साचे साहिबा क्या नाही कर तेरे करता तेरा सब किश है जिस दे हे सो पावे सदा सिफत सलाह तेरी नाम मन वसावे नाम जिनकै मन वसिया वाजे शब्द कनेरे कह नानक सच्चे साहिब क्या नाही करती रह साचा नाम मेरा आधारो साच नाम आधार मेरा जिन भुखा सब गुवाइया कर शांत सुख मन आय वसिया जिन इच्छा सब पुजाइया सदा कुर्बान कीता गुरु विटहु जिस दिया एह वडियाइया कह नानक सुनहो संतहु शब्द धरो प्यारो साचा नाम मेरा आधारो वाजे पंच शब्द तित कर सुभागै कर सुभागै शब्द वाजे कला जित कर थारिया पंच दूत तुद वस कीते काल कंट कुमारिया दुर्कर्म पाया तुद जिन कहो सी नाम हर कै लागे कह नानक तह सुख होआ तित कर अनहद वाजे आनंद सुनो वडपागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बाणी संत साजन पे सरसे पूरे गुरते जानी सुनते पुनीत कहते पवित सतगुर रहया परपूरे बिनवंत नानक गुर चरण लागे वाजे अनहद तूरे सुनते पुनीत कहते पवित सतगुर रहया परपूरे बिनवंत नानक गुर चरण लागे वाजे अनहद तूरे मुदावणी महला पंजवा थाल विच तिन वस्तु पईयो सत संतोख विचारो अमृत नाम ठाकुर का पियो जिसका सब सु उधार जे को खावे जे को पुंचे तिसका होए उधारो एह वस्त जी नह जाई नित नित रखे उर उधारो तम संसार चरण लग तरिया सब नानक ब्रह्म प्रसार सलोक महला पंजवा तेरा कीता जातु नाही मैनो जोग की तोई मैं निर्गुण आरे को गुण नाही आपे तरस पयोई तरस पया मेहरामत होई सतगुर सज्जन मिलिया नानक ना मिलै ता जीवा तन मन थीवै हरिया तरस पया मेरामत होई सतगुर सज्जन मिलिया नानक नाम मिलै ता जीवा तन मन थीवै हरिया वाहिगुरु जी का खालसा वाहिगुरु जी की फतेह तू ठाकुर तू पै अरदास जियो पिन सब तेरी रास तुम मात पिता हम बारिक तेरे तुमरी कृपा में सुख कनेरे कोई न जाने तुमरा अंत ऊचे ते ऊचा भगवंत सगल समग्री तुमरे सूतर उतारी तुम ते हो सुभाग्याकारी तुमरी गात मित तुम ही जानी नानक दास सदा कुर्बानी बोलो जी सतनाम श्री वाहिगुरु 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 तीन ताप निवारण हारा दुखंता सुखरास ता को बिगन न कहु लागे जा की प्रभ आगे अरदास अरदास को ओंकार श्री वाहिगुरु जी की फतेह।
ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰੀਏ ਕਾਰ ਨੌਲਤ ਆਵੇ ਥਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ ਪੰਜਾਬ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾ ਜਪਿਆ ਬੁਣ ਕੇ ਛਕਿਆ ਦੇਖ ਚਲਾਈ ਤੇ ਗੁਹਾਈ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੁਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾ ਸਵਾਸਾਂ ਨਾਲ ਨਿਭਾਈ ਤਿੰਨਾਂ ਸਿੰਘਾਂ ਸਿੰਘਣੀਆਂ ਚੰਗੀਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨੋ ਸੁਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲੋ ਜੀ
ਵਾਹਿਗੁਰੂ
ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰੱਖੇ ਆਪਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਤੋਂ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੱਦੀ ਤੇ ਸ਼ਿਸ਼ੋਭਿਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਜਾਗਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਖ਼ਤ ਤੇ ਬਿਰਾਜਮਾਨ ਹੋ ਕੇ ਸਰਬਤ ਸਾਧ ਸੰਗਤ ਨੂੰ ਖੁੱਲ੍ਹੇ ਦੀਦਾਰੇ ਬਖਸ਼ ਕੇ ਨਿਹਾਲ ਕੀਤੇ ਨੇ ਪਾਤਸ਼ਾਹ ਜੀ ਆਪ ਜੀ ਦੇ ਰਹਿਮਤ ਸਤਿਕਾਰ ਸੰਧਿਆ ਵੇਲੇ ਦੀਵਾਨਾਂ ਵਿੱਚ ਆਪ ਜੀ ਦੀ ਰੱਬੀ ਬਾਣੀ ਸ੍ਰੀ ਸੋਦਰ ਰਹਿਰਾ ਸਾਹਿਬ ਜੀ ਦੇ ਜਾਪ ਹੋਏ ਨੇ ਪਾਤਸ਼ਾਹ ਜੀ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਸੇਵਕਾਂ ਕੋਲੋਂ ਅਨੇਕ ਅਨੇਕ ਪ੍ਰਕਾਰ ਦੀ ਗਲਤੀਆਂ ਦੀ ਮੁਆਫ਼ੀ ਬਖਸ਼ਣਾ ਪਾਤਸ਼ਾਹ ਜੀ ਅੱਗੇ ਵਾਸਤੇ ਚੇਤਾ ਸੁਧਾਰ ਬਖਸ਼ੋ ਚਾਰ ਪਹਿਰ ਦਿਨ ਸੁਖ ਨਾਲ ਬਤੀਤ ਹੋਇਆ ਸਤਿਗੁਰੂ ਜੀ ਚਾਰ ਪਹਿਰ ਰਹਿਣ ਆਈ ਆਪ ਆਪਣੇ ਭਾਣੇ ਅੰਦਰ ਸੁਖ ਨਾਲ ਬਤੀਤ ਕਰਾਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਦਰਾਈਆਂ ਸੰਗਤਾਂ ਦੀ ਹਾਜ਼ਰੀਆਂ ਦਰ ਤੇ ਪ੍ਰਵਾਨ ਕਰੋ ਕਦਮ ਕਦਮ ਲੇਖੇ ਵਿੱਚ ਲਾਓ ਪਾਤਸ਼ਾਹ ਜੀ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰੋ ਸਰਬਤ ਦੇ ਗ੍ਰਹਿ ਸੁਖ ਸ਼ਾਂਤੀ ਬਖਸ਼ੋ ਪਾਤਸ਼ਾਹ ਜੀ ਸਰਬਤ ਦੇ ਕਾਰਜ ਰਾਸ ਕਰੋ ਇਸ ਵੇਲੇ ਆਪ ਆਪਣਾ ਇਲਾਹੀ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਅਤੇ ਹੁਕਮ ਤੇ ਚੱਲਣ ਦੀ ਸੁਮਤ ਬਖਸ਼ੋ ਪਰੰਤ ਦੀਵਾਨ ਹਾਲ ਸਜਾਉਣ ਦੀ ਆਗਿਆ ਬਖਸ਼ੋ ਸੇਈ ਸੰਤ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਂ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ
ਵਹਿ ਚਲਾਇਓ ਪੰਥ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ
ਪ੍ਰਗਟ ਪੁਰਾ ਕੀ ਦੇ
ਜੋ ਪ੍ਰਭ ਕੋ ਮਿਲ ਬੋਚ ਹੈ
ਜਿ ਸ਼ਬਦ ਮਾਲੇ
ਰਾਜ ਕਰੇਗਾ ਖਾਲਸਾ ਕੀ ਰਹਿ ਨਾ
ਹੋਏ
ਪਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ
ਹੋਏ
द्वार होए सब मिलेंगे
बचे शरण जो होए।
बोले सो निहार
सत
श्री अकाल वाहिगुरु जी का खालसा वाहिगुरु जी की फतेह।
वाहे गुरु साहिब जियो तन वाहे गुरु साहिब जियो जेसो चंदा युग वह सूरज चढ़े हजार इते चानण होंदे गुरबिन कोरे अंधार सुकाहो टल गुर सेवी एहन सो सहज सुभाय दर्शन परसिया गुरु कै जन्म मरण दुख जाय दर्शन परसिया गुरु कै जन्म मरण दुख जाय। वाहे गुरु साहिब जियो तनासरी महला तीजा कर दूजा चौपदे एक ओंकार सत गुर प्रसाद एह तन अखोट ना निखुटै ना जाए पूरा सतगुर दिया दिखाए एहो तन अखुट ना निखुटै ना जाए पूरा सतगुर दिया दिखाए अपने सतगुर को सद बल जाई गुर कृपा ते हर मन वसाई से धनवंत हर नाम लिव लाए गुर पूरा हर धन परगासिया हर कृपा ते वसै मन आए रहाओ अब गुण काट गुण हृदय समाए पूरे गुर कै सहज सुभाए पूरे गुर की साची बाणी सुख मन अंतर सहज समाणी एक अचरज जन देखो भाई दुबदा मार हर मन वसाई नाम अमोलक ना पाया जाए गुर प्रसाद वसै मन आए सब मह वसै प्रभ एको सोए गुरमति घट प्रगट होए सहजे जिन प्रभ जान पछाणिया नानक नाम मिले मन मानिया सहज जिन प्रभ जान पछाणिया नानक नाम मिले मन मानिया ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਚਰਨਾਂ ਵਿੱਚ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਤਨਤਾਂ ਦੇ ਯੋਗ ਹੋ ਜੋ ਕਿ ਸੰਧਿਆ ਵੇਲੇ ਦੇ ਸਮੇਂ ਵਿੱਚ ਰਹਿੰਦਿਆਂ ਹੋਇਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਗੁਰੂ ਘਰ ਵਿਖੇ ਹਾਜ਼ਰੀਆਂ ਮਾਣ ਰਹੇ ਹੋ। ਆਪ ਜੀ ਨੇ ਸੰਧਿਆ ਵੇਲੇ ਸ੍ਰੀ ਸੋਹਦਰ ਰਹਿਰਾਜ ਸਾਹਿਬ ਜੀ ਦੀ ਬਾਣੀ ਦਾ ਪਾਠ ਸਰਵਣ ਕੀਤਾ ਹੈ। ਸੋ ਇਹ ਸੁਭਾਗਾ ਸਮਾਂ ਉਸ ਪਰਮ ਪਿਤਾ ਪਰਮਾਤਮਾ ਦੀ ਮਿਹਰ ਸਦਕਾ ਹੀ ਮਿਲਦਾ ਹੈ। ਆਪ ਜੀਆਂ ਅੱਗੇ ਬੇਨਤੀ ਹੈ ਕਿ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਜੋ ਸੰਗਰਾਂਦ ਦਾ ਦਿਹਾੜਾ ਹੈ ਉਹ ਕੱਲ੍ਹ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਲਪੀਟਸ ਵਿਖੇ ਮਨਾਇਆ ਜਾਵੇਗਾ। ਸੋ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਅਸੀਂ ਆਪਣੇ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਕੱਲ੍ਹ ਨੂੰ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਲਪੀਟਸ ਵਿਖੇ ਹਾਜ਼ਰੀਆਂ ਭਰੀਏ ਅਤੇ ਮਹੀਨੇ ਦਾ ਨਾਮ ਸਰਵਣ ਕਰੀਏ ਜੀ। ਬੇਨਤੀ ਹੈ ਕਿ 18 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸੁਧਾਰ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਲਪੀਟਸ ਵਿਖੇ ਸਹਿਜ ਪਾਠ ਦੇ ਭੋਗ ਪਵਾਏ ਜਾ ਰਹੇ ਹਨ ਅਤੇ ਹਫ਼ਤਾਵਾਰੀ ਪ੍ਰੋਗਰਾਮਾਂ ਦੇ ਵਿੱਚ ਪ੍ਰਮੁੱਖ ਸਿੱਖ ਸ਼ਖਸੀਅਤਾਂ ਵੱਲੋਂ ਆਪਣੇ ਵਿਚਾਰ ਰੱਖੇ ਜਾਣਗੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਹਫ਼ਤਾਵਾਰਕ ਦੀਵਾਨਾਂ ਦੇ ਵਿੱਚ ਵੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਅਤੇ 1 ਜੂਨ 2014 ਨੂੰ ਗੁਰੂ ਘਰ ਵੱਲੋਂ ਇੱਕ ਬਹੁਤ ਹੀ ਵੱਡਾ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਸਮਰਪਿਤ ਹੋਵੇਗਾ ਜੂਨ 1984 ਦੇ ਉਹਨਾਂ ਸ਼ਹੀਦਾਂ ਨੂੰ ਜੋ ਕਿ ਹਿੰਦੁਸਤਾਨ ਦੀ ਤਤਕਾਲੀ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਇੱਕ ਬਹੁਤ ਵੱਡਾ ਹਮਲਾ ਕੀਤਾ ਗਿਆ ਅਤੇ ਸਿੱਖਾਂ ਦੇ ਅਕਾਲ ਤਖ਼ਤ ਨੂੰ ਢਾਹ ਢੇਰੀ ਕਰ ਦਿੱਤਾ ਗਿਆ। ਸੋ ਉਹਨਾਂ ਉਸ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਲਪੀਟਸ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕਰਕੇ 12 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। ਉਪਰੰਤ ਢਾਡੀ ਵਾਰਾਂ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਆਪਣਾ ਵਿਚਾਰ ਰੱਖਣਗੀਆਂ ਅਤੇ ਸ਼ਾਮ ਨੂੰ 2 ਵਜੇ ਤੋਂ ਬਾਅਦ ਵਿਸ਼ਾਲ ਨਗਰ ਕੀਰਤਨ ਹੋਵੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀਆਂ ਨੇ ਇਹ ਜੋ ਇੱਕ ਬਹੁਤ ਵੱਡਾ ਪਲਾਨ ਸਿੱਖ ਕਤਲੇਆਮ ਕੀਤਾ ਗਿਆ ਸੀ, ਸਿੱਖਾਂ ਦੀ ਨਸਲ ਨੂੰ ਤਹਿਸ ਨਹਿਸ ਕਰਨ ਦੀ ਇੱਕ ਬਹੁਤ ਵੱਡੀ ਸਾਜਿਸ਼ ਘੜੀ ਗਈ ਸੀ, ਤਿਨ੍ਹਾਂ ਵਿੱਚ ਜਿਨ੍ਹਾਂ ਵੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਉਨ੍ਹਾਂ ਨੂੰ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀਆਂ ਨੇ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਹੁਣ ਸ਼ਾਮਾਂ ਦੇ ਦੀਵਾਨ ਸ਼ੁਰੂ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ 7:10 ਤੱਕ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ ਜੰਮੂ ਵਾਲੇ ਆਪ ਜੀ ਨੂੰ ਗੁਰਬਾਣੀ ਦਾ ਨਿਰੋਲ ਕੀਰਤਨ ਸਰਵਣ ਕਰਵਾਉਣਗੇ। ਉਪਰੰਤ 7:10 ਤੋਂ ਲੈ ਕਰਕੇ 7:50 ਤੱਕ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਆਪ ਜੀ ਨੂੰ ਗੁਰਸ਼ਬਦ ਗੁਰਬਾਣੀ ਵਿਚਾਰ ਦੇ ਨਾਲ ਜੋੜਨਗੇ। ਸੁਆਓ ਬੜੇ ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੀਏ, ਗੁਰਸ਼ਬਦ ਵਿਚਾਰਾਂ ਕੀਰਤਨ ਸਰਵਣ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੇਤਾ ਸਮੁੰਦ ਸਾਗਰ ਨੀਰ ਪਰਿਆ ਜੇਤਾ ਸਮੁੰਦ ਸਾਗਰ ਨੀਰ ਪਰਿਆ ਤੇਤੇ ਅਵਗਨ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀ ਅੜਾਗਨ ਬਰਾਬਰ ਤੱਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸੁਖ ਹੋਵੇ ਦਿਨ ਰਾਤੀ ਆਨੰਦ ਗੁਣ ਨਿਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵੋਂ ਰੇ ਰਹਿਣ ਦਿਨਸ ਤਿਸ ਗਾਵੋਂ ਰੇ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵੋਂ ਰੇ ਰਹਿਣ ਦਿਨਸ ਤਿਸ ਗਾਵੋਂ ਰੇ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵੋਂ ਰੇ ਇਸ ਗਾਵੋਂ ਰੇ ਕਿਨ ਮੈਂ ਥਾਪ ਉਥਾਪ ਨਿਹਾਰਾ ਕਿਨ ਮੈਂ ਥਾਪ ਉਥਾਪ ਨਿਹਾਰਾ ਇਸ ਤੇ ਤੁਝੇ ਡਰਾਵੋਂ ਰੇ ਇਸ ਤੇ ਤੁਝੇ ਡਰਾਵੋਂ ਰੇ ਰਹਿਣ ਦਿਨਸ ਤਿਸ ਗਾਵੋਂ ਰੇ ਰਹਿਣ ਦਿਨਸ ਤਿਸ ਗਾਵੋਂ ਰੇ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵੋਂ ਰੇ ਰਹਿਣ ਦਿਨਸ ਤਿਸ ਗਾਵੋਂ ਰੇ ਗੁਰ ਪ੍ਰਸਾਦ ਮੇਰਾ ਮਨ ਵਸਿਆ ਗੁਰ ਪ੍ਰਸਾਦ ਮੇਰਾ ਮਨ ਵਸਿਆ ਜੋ ਮਾਂਗੋ ਸੋ ਪਾਵੋਂ ਰੇ जो मांगो सो पावो रे, नाम रंग एह मन तृप्ताना। नाम रंग एह मन तृप्ताना, कौर न कतू तावो रे, कौर न कतू तावो रे, रैन दिनस तिस गावो रे, रैन दिनस तिस गावो रे, हमरा ठाकुर सब ते ऊचा, रैन दिनस तिस गावो रे, रैन दिनस तिस गावो रे, हमरा ठाकुर सब ते ऊचा, रैन दिनस तिस गावो रे, रैन दिनस तिस गावो रे, खिन में ताप उताप नहारा, खिन में ताप उताप नहारा, तिसते तुझे डरावो रे, तिसते तुझे डरावो रे, रैन दिनस तिस गावो रे, रैन दिनस तिस गावो रे, हमरा ठाकुर सब ते ऊचा, रैन दिनस तिस गावो रे, रैन दिनस तिस गावो रे। जब देखूं प्रभ अपना स्वामी, जब देखूं प्रभ अपना स्वामी, तो अवरे चीत न पावूं रे, तो अवरे चीत न पावूं रे, जब देखो जब देखो प्रभ अपना स्वामी, प्रभ अपना स्वामी, प्रभ अपना स्वामी, प्रभ अपना स्वामी, जब देखूं प्रभ अपना स्वामी, तो अवरे चित न पावूं रे, तो अवरे चित न पावूं रे, नानक दास प्रभ आप पहराया, नानक दास प्रभ आप पहराया, नानक दास प्रभ आप पहराया, प्रम तो मेट लिखावो रे, प्रम तो मेट लिखावो रे, तिस गावो रे, रैन दिनस तिस गावो रे, हमरा ठाकुर सब ते ऊचा, रैन दिनस तिस गाबूरे रैन दिनस तिस गाबूरे हमरा ठाकुर सबते ऊंचा रैन दिनस तिस गाबूरे रैन दिनस तिस गाबूरे गुर पर साध मेरा मन बसया गुर पर साध मेरा मन बसया गुर पर साध मेरा मन बसया जो मांगूं सो पावूं रे जो मांगूं सुपावों रे नाम रंग एह मन तृप्ताना नाम रंग एह मन तृप्ताना नाम रंग एह मन तृप्ताना बहुर न कतू तावों रे बहुर न कतहूं ताबूं रे रैन दिनस तिस गाबूं रे रैन दिनस तिस गाबूं रे हमरा ठाकुर सबते ऊंचा रैन दिनस तिस गाबूं रे रैन दिनस तिस गाबूरे हमरा ठाकुर सबते ऊंचा रैन दिनस तिस गाबूरे रैन दिनस तिस गाबूरे किन में ताप उतापन वारा किन में ताप उतापन वारा तिसते तुझे डरावूं रे तिसते तुझे डरावूं रे रैन दिनस तिस गाबूं रे रैन दिनस तिस गाबूं रे हमरा ठाकुर सबते ऊंचा दिनस तिस गाबूं रे रैन दिनस तिस गाबूं रे हमरा ठाकुर सबते ऊंचा रैन दिनस तिस गाबूं रे रैन दिनस तिस गाबूं रे रैन दिनस तिस गाबूं रे
बसो मेरे मन माही बसो मेरे मन माही तू दाता जिया सबना का तू दाता जिया सबना का सपना का
बसो मेरे मन माही, बसो मेरे मन माही। बसो मेरे मन माही, बसो मेरे मन माही। तू दाता जिया सपना का, तू दाता जिया सपना चरण कमल हृदय माहि सुमाहे, ते परम अंधेरा नाही, ते परम अंधेरा नाही। तू दाता जिया सपना का। बसो मेरे मन माही, बसो मेरे मन माही, बसो मेरे मन माही, बसो मेरे मन माही। तू दाता जिया सपना का, तू दाता जिया सपना का। ठाकुर जा सिमरा तू ताही, जा सिमरा तू ताही, कर कृपा सर्व प्रतपालक प्रभ को सदा सलाही। कर कृपा सर्व प्रतपालक प्रभ को सदा सलाही, प्रभ को सदा सलाही, प्रभ को सदा सलाही। तू दाता जिया सपना का, तू दाता जिया सपना का। बसो मेरे मन माही, बसो मेरे मन माही, बसो मेरे मन माही, बसो मेरे मन माही। तू दाता जिया सपना का, तू दाता
जिया सपना का। सास सास तेरा नाम सुमारो, तुम ही को प्राप्त आही। सास सास तेरा नाम सुमारो, तुम ही को प्राप्त आही। तुम ही को प्राप्त आही, तुम ही को प्राप्त आही। तू दाता जिया सपना का, तू दाता जिया सपना का। बसो मेरे मन माही, बसो मेरे मन माही, बसो मेरे मन माही, बसो मेरे मन माही। जिया सपना का, तू दाता जिया सपना का। नानक टेक तेई करते की, और आस बिडानी लाही। नानक टेक पेई करते की, नानक टेक पे करते की, होर आस बिडानी लाही। नानक टेक पे करते की, होर आस बिडानी और आस बिडानी लाही, और आस बिडानी लाही। तू दाता जिया सपना का, तू दाता जिया सपना। बसो मेरे मन माही, बसो मेरे मन माही, बसो मेरे मन माही, बसो मेरे मन माही। तू दाता जिया सपना का, तू दाता जिया सपना का, तू दाता जिया सपना का। बसो मेरे मन माही, बसो मेरे मन माही, बसो मेरे मन माही, बसो मेरे मन माही।
सपना का तू दाता जिया सपना का तू दाता जिया सपना का
सतगुरु जी की पवित्र बाणी का उच्चारण करद कई प्रकार दुल चुका खेवा बख्शिश करनी जी आगा तू सुमत बख्शिश कर सतगुरु जी आप सर्व सात संगत आसीस बख्शिश करो इतनी सेवा प्रवान करनी जी फतेह का जवाब फतेह भी देने कृपालता करो जी वाहेगुरू जी का
खालसा वाहेगुरू जी की फतेह। ਭਾਈ ਸਾਹਿਬ ਭਾਈ ਜਪਦੇਵ ਸਿੰਘ ਜੀ ਜੰਮੂ ਵਾਲੇ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਲਪੀਟਰਸ ਸਰਵਸਾਧ ਸੰਗਤ ਨੂੰ ਬੇਨਤੀ ਦੁਆਰਾ ਕੀਤੀ ਜਾਂਦੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਘਰ ਵਿਖੇ ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਗੁਰੂ ਘਰ ਵਿਖੇ ਪਹੁੰਚ ਕੇ ਮਹੀਨੇ ਦਾ ਨਾਂ ਸਰਵਣ ਕਰੋ ਜੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਹੁਣ ਆਪ ਜੀ ਨੂੰ ਪੌਣੇ 8 ਵਜੇ ਤੱਕ ਭਾਈ ਸਾਹਿਬ ਜੀ ਗੁਰਸ਼ਬਦ ਵਿਚਾਰ ਨਾਲ ਜੋੜਨਗੇ ਸੋ ਆਓ ਬੜੇ ਪਿਆਰ ਸਤਿਕਾਰ ਨਾਲ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਪਾਸੋਂ ਗੁਰਸ਼ਬਦ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤਾਂ ਮੈਂ ਕਰਿਆ ਕਹਿਣ ਜਾਂ ਤੁਝੈ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਪਾਇਆ ਨਾਮ ਮਿੱਠਾ ਮਨ ਲੱਗ ਦੁੱਖ ਡੇਰਾ ਢਾਇਆ ਸੁਖ ਮਨ ਮੈਂ ਆਏ ਵਸਿਆ ਜਾਮ ਤੈਂ ਫੁਰਮਾਇਆ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਪ ਜੀ ਨੇ ਸੀਸ ਝੁਕਾ ਆਪਣੀਆਂ ਜੋਦੜੀਆਂ ਕਰ ਚੌਂਕੜੇ ਲਗਾ ਕੇ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਜਗਦੇਵ ਸਿੰਘ ਜੀ ਹਜ਼ੂਰੀ ਕੀਰਤਨੀ ਜਥੇ ਤੋਂ ਸ਼ਰਵਣ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ ਇਸ ਨੂੰ ਤੁਰਕੀ ਬਾਣੀ ਰੱਬੀ ਬਾਣੀ ਗੁਰੂ ਸਾਹਿਬ ਨੇ ਆਪ ਕਿਹਾ ਔਰ ਇਹ ਕਿਹਾ ਕਿ ਮੈਂ ਨਹੀਂ ਕਹੀ ਬਾਣੀ ਹੇ ਵਾਹਿਗੁਰੂ ਜੀ ਜਦੋਂ ਤੁਸੀਂ ਕਹਾਈ ਤਾਂ ਕਹੀ ਗਈ। ਹਉ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਂ ਉਂਜੀਓ ਮੈਨੂੰ ਆਪਣੇ ਆਪ ਕੁਛ ਵੀ ਨਹੀਂ ਕਹਿਣਾ ਆਉਂਦਾ ਮੈਂ ਜੋ ਕੁਛ ਕਿਹਾ ਹੈ ਬਾਣੀ ਕਹੀ ਹੈ ਤੁਹਾਡੇ ਹੁਕਮ ਵਿੱਚ ਕਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜਾ ਸਾਨੂੰ ਸੂਤਰ ਬਖਸ਼ਿਸ਼ ਕੀਤਾ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਸ਼ਬਦ ਹੀ ਇੱਕ ਜ਼ਰੀਆ ਹੈ ਕਿਉਂਕਿ ਸ਼ਬਦ ਬ੍ਰਹਮ ਹੈ ਸ਼ਬਦ ਹੀ ਸਹੀ ਮਾਇਨਿਆਂ ਚ ਗੁਰੂ ਹੈ ਸਰੀਰ ਗੁਰੂ ਨਹੀਂ ਸਰੀਰ ਤਾਂ ਆਉਂਦੇ ਜਾਂਦੇ ਨੇ ਜੰਮਦੇ ਮਰਦੇ ਨੇ ਪਰ ਸ਼ਬਦ ਅਮਰ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਇਸ ਲਈ ਗੁਰੂ ਕਹਿੰਦੇ ਹਾਂ ਕਿ ਉਹਨਾਂ ਨੇ ਸਾਨੂੰ ਸ਼ਬਦ ਬਖਸ਼ਿਸ਼ ਕੀਤਾ ਜੇ ਮਨੁੱਖ ਦੀ ਸ਼ਕਲ ਬੜੀ ਸੋਹਣੀ ਹੋਏ ਉਹ ਬਹੁਤ ਵਿਦਵਾਨ ਵੀ ਹੋਏ ਪਰ ਜੇ ਉਸ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਤਾਂ ਉਹਦੀ ਕੋਈ ਵਡਿਆਈ ਨਹੀਂ ਹੈ ਗੁਰੂ ਨਾਨਕ ਸਾਹਿਬ ਨੂੰ ਭੱਟਾ ਨੇ ਕਿਹਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕਲਾ ਨੂੰ ਧਾਰ ਕੇ ਜਿਹੜੀ ਕਲਾ ਸੀ ਉਹਨਾਂ ਦੇ ਅੰਦਰ ਉਹ ਗੁਰੂ ਸੀ ਸਰੀਰ ਤਾਂ ਬਦਲਦੇ ਗਏ ਪਰ ਉਹ ਕਲਾ ਉਂਝ ਹੀ ਵਰਤਦੀ ਰਹੀ ਜਿਹੜੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਮੌਜੂਦ ਹੈ ਪ੍ਰਕਾਸ਼ਮਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਦੁਨੀਆਂ ਨੂੰ ਇਹ ਸੋਝੀ ਦਿੱਤੀ ਹੈ ਕਿ ਇਹ ਜਿਹੜੀ ਜਗਤ ਰਚਨਾ ਹੋਈ ਹੈ ਇਹ ਸ਼ਬਦ ਤੋਂ ਹੋਈ ਹੈ ਹਿੰਦੁਸਤਾਨ ਦੇ ਬਹੁਤ ਸਾਰੇ ਮਤਾਂ ਨੇ ਇਸਲਾਮ ਮਤ ਨੇ ਕ੍ਰਿਸਚਨ ਮਤ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਪਹਿਲੇ ਪਹਿਲ ਸ਼ਬਦ ਹੀ ਹੋਇਆ ਸੀ ਰਿਗਵੇਦ ਅਨੁਸਾਰ ਇੱਕ ਬਹੁਤ ਵੱਡਾ ਧਮਾਕਾ ਹੋਇਆ ਸੀ ਸ਼ਬਦ ਹੋਇਆ ਸੀ ਉਸ ਤੋਂ ਬਾਅਦ ਸੰਸਾਰ ਰਚਨਾ ਹੋਈ ਜੈਨ ਮਤ ਕਹਿੰਦਾ ਹੈ ਕਿ ਓਅੰਕਾਰ ਤੋਂ ਉਤਪਤੀ ਹੋਈ ਕਬੀਰ ਸਾਹਿਬ ਕਹਿੰਦੇ ਓਅੰਕਾਰ ਆਦਿ ਮੈਂ ਜਾਣਾ ਲਿਖ ਅਰ ਮਿਟੈ ਤਾਹੇ ਨਾ ਮਾਨਾ ਜਿਹੜਾ ਲਿਖਿਆ ਜਾਏ ਮਿਟਿਆ ਜਾਏ ਮੈਂ ਕਹਿੰਦੇ ਉਹਨੂੰ ਨਹੀਂ ਮੰਨਦਾ ਮੈਂ ਓਅੰਕਾਰ ਨੂੰ ਸਭ ਦਾ ਮੁੱਢ ਮੰਨਦਾ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਓਅੰਕਾਰ ਬ੍ਰਹਮ ਉਤਪਤ ਓਅੰਕਾਰ ਕੀਆ ਜਿਨ ਚਿੱਤ ਓਅੰਕਾਰ ਸੈਲ ਯੁਗ ਭਏ ਓਅੰਕਾਰ ਵੇਦ ਨਿਰਮੈ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਕਵਾਓ ਸ਼ਬਦ ਜਿਹੜਾ ਸਾਡੇ ਚ ਆਮ ਪ੍ਰਚਲਿਤ ਹੈ ਪਿੰਡਾਂ ਦੀ ਭਾਸ਼ਾ ਹੈ ਕਿ ਤੂੰ ਉਸ ਨੂੰ ਕਵਾਇਆ ਨਹੀਂ ਜਾਂ ਉਹ ਤੇਰੇ ਨਾਲ ਕੂਇਆ ਨਹੀਂ ਕਵਾਓ ਤੋਂ ਭਾਵ ਵੀ ਜਿਹੜਾ ਹੈ ਕੂਣਾ ਬੋਲਣਾ ਗੁਰੂ ਸਾਹਿਬ ਕਹਿੰਦੇ ਰੱਬ ਨੇ ਸ਼ਬਦ ਕੀਤਾ ਔਰ ਉਸ ਤੋਂ ਇਹ ਸਾਰਾ ਬ੍ਰਹਿਮੰਡ ਰਚਿਆ ਮੁਹੰਮਦ ਸਾਹਿਬ ਨੇ ਉਹਨੂੰ ਕੁੰਨ ਕਿਹਾ ਕਿ ਕੁੰਨ ਸ਼ਬਦ ਜਿਹੜਾ ਸੀ ਇਹ ਪਹਿਲਾਂ ਹੋਇਆ ਇਸ ਲਈ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਸ਼ਬਦ ਦੇ ਨਾਲ ਹੀ ਜੋੜਿਆ ਔਰ ਇਹ ਬਚਨ ਕਹੇ ਕਿ ਮੈਂ ਕੁਛ ਨਹੀਂ ਕਿਹਾ ਜੋ ਉਸਨੇ ਕਹਾਇਆ ਉਹ ਕਿਹਾ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਇੱਕ ਸਾਖੀ ਆਉਂਦੀ ਹੈ ਕਿ ਲਾਹੌਰ ਦਾ ਰਹਿਣ ਵਾਲਾ ਇੱਕ ਸ਼ਾਹੂਕਾਰ ਮਨਸੁਖ ਸੁਲਤਾਨਪੁਰ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਇਹ ਉਹ ਸਮਾਂ ਸੀ ਜਦੋਂ ਅਜੇ ਗੁਰੂ ਸਾਹਿਬ ਜਗਤ ਦੇ ਉਧਾਰ ਲਈ ਨਹੀਂ ਸੀ ਤੁਰੇ, ਮੋਦੀਖਾਨੇ ਦੀ ਕਿਰਤ ਕਰਦੇ ਸਨ। ਪਰ ਐਸਾ ਜ਼ਿਕਰ ਆਉਂਦਾ ਹੈ ਕਿ ਉਸ ਕਿਰਤ ਕਰਦਿਆਂ ਵੀ ਤੇਰਾ ਹੀ ਤੇਰਾ ਤੋਲਿਆ, ਬਹੁਤ ਸਾਧੂ ਮਹਾਤਮਾ ਇਕੱਤਰ ਰਹਿੰਦੇ ਤੇ ਮਨਸੁਖ ਸ਼ਾਹ ਨੇ ਜਦੋਂ ਦਰਸ਼ਨ ਕੀਤੇ ਤੇ ਉਹ ਗੁਰੂ ਸਾਹਿਬ ਦਾ ਹੀ ਬਣ ਗਿਆ। ਦੋ ਤਿੰਨ ਮਹੀਨੇ ਉਹ ਗੁਰੂ ਸਾਹਿਬ ਜੀ ਦੀ ਸੰਗਤ ਵਿਚ ਰਿਹਾ ਤੇ ਫਿਰ ਉਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਗ੍ਰਿਸਤੀ ਹਾਂ, ਕੰਮ ਕਾਜ ਬਹੁਤ ਫੈਲਿਆ ਹੈ ਤੇ ਮੈਨੂੰ ਇੱਥੇ ਰਹਿੰਦਿਆਂ ਕਾਫੀ ਮਹੀਨੇ ਹੋ ਗਏ ਨੇ ਤੇ ਜੇ ਨਾ ਮੈਂ ਗਿਆ ਤਾਂ ਕੰਮ ਕਾਜ ਸਾਰਾ ਖਤਮ ਹੋ ਜਾਏਗਾ, ਪਰ ਮੇਰਾ ਦਿਲ ਨਹੀਂ ਮੰਨਦਾ ਕਿ ਮੈਂ ਤੁਹਾਨੂੰ ਛੱਡ ਕੇ ਕੰਮਾਂ ਕਾਜਾਂ ਵਿੱਚ ਜਾਵਾਂ, ਕਿਉਂਕਿ ਮੈਨੂੰ ਤੁਹਾਡੇ ਦਰਸ਼ਨ ਨਹੀਂ ਮਿਲਣੇ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਮਨਸੁਖ ਸ਼ਾਹ ਤੂੰ ਭੁਲੇਖੇ ਵਿੱਚ ਹੈ, ਕਿਹੜੇ ਦਰਸ਼ਨਾਂ ਦੀ ਗੱਲ ਕਰਦਾ? ਇਹ ਸਾਡੇ ਸਰੀਰ ਨੂੰ ਦਰਸ਼ਨ ਮੰਨਦਾ? ਇਹ ਸਰੀਰ ਤਾਂ ਇੱਕ ਥਾਂ ਤੇ ਰਹਿਣ ਵਾਲਾ ਹੈ, ਸੀਮਤ ਸਮੇਂ ਦੇ ਵਿੱਚ ਹੈ। ਇਹ ਸਰੀਰ ਜਨਮਿਆ ਹੈ, ਇਹਨੇ ਖਤਮ ਵੀ ਹੋ ਜਾਣਾ, ਤੇ ਜੇ ਤੂੰ ਸਾਡੇ ਸਰੀਰ ਦੀ ਝਾਕ ਰੱਖੇਗਾ ਫਿਰ ਤਾਂ ਤੇਰੇ ਪੱਲੇ ਨਿਰਾਸਤਾ ਹੀ ਪੈਣੀ ਹੈ। ਇਸ ਲਈ ਬਾਣੀ ਲਿਖ, ਸ਼ਬਦ ਲਿਖ, ਜਿੱਥੇ ਵੀ ਜਾਏਗਾ ਤੇਰੇ ਨਾਲ ਰਹੇਗਾ। ਸ਼ਬਦ ਹੀ ਸਾਡਾ ਅਸਲੀ ਰੂਪ ਹੈ। ਔਰ ਐਸਾ ਜ਼ਿਕਰ ਆਉਂਦਾ ਹੈ ਕਿ ਬਹੁਤ ਸਾਰੇ ਸ਼ਬਦ ਮਨਸੁਖ ਸ਼ਾਹ ਨੇ ਲਿਖੇ ਸਨ। ਉਹ ਬਾਣੀ ਦਾ ਹੀ ਪ੍ਰਤਾਪ ਸੀ ਜਦੋਂ ਸ਼ਿਵਨਾਭ ਵਰਗਾ ਰਾਜਾ ਵੀ ਗੁਰੂ ਨਾਨਕ ਦਾ ਪ੍ਰੇਮੀ ਬਣ ਗਿਆ, ਉਹ ਬਾਣੀ ਸੁਣੀ ਸੀ ਉਹਨੇ ਮਨਸੁਖ ਸ਼ਾਹ ਦੇ ਕੋਲੋਂ। ਸੋ ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ ਦੌਰਾਨ ਹੀ ਸਰੀਰ ਦੀ ਮਹਾਨਤਾ ਨੂੰ ਨਹੀਂ ਪ੍ਰਚਾਰਿਆ, ਸ਼ਬਦ ਦੀ ਮਹਾਨਤਾ ਨੂੰ ਪ੍ਰਚਾਰਿਆ, ਬਾਣੀ ਦਾ ਪ੍ਰਚਾਰ ਕੀਤਾ। ਜਿੱਥੇ ਵੀ ਗਏ ਬਾਣੀ ਗਾਈ, ਚਾਹੇ ਉਹ ਸੱਜਣ ਠੱਗ ਸੀ ਚਾਹੇ ਕੋਈ ਸੀ, ਗੁਰੂ ਸਾਹਿਬ ਸ਼ਬਦ ਦੇ ਨਾਲ ਉਹਨਾਂ ਨੂੰ ਉਪਦੇਸ਼ ਦਿੰਦੇ। ਸਿਆਣਿਆਂ ਦਾ ਮਤ ਹੈ ਕਿ ਸਰੀਰ ਦੀਆਂ ਅੱਖਾਂ ਨਾ ਹੋਣ ਤਾਂ ਲੋਕੀ ਕਹਿੰਦੇ ਨੇ ਅੱਖਾਂ ਗਈਆਂ ਜਹਾਨ ਗਿਆ, ਪਰ ਵਿਦਵਾਨਾਂ ਦਾ ਮਤ ਹੈ ਕਿ ਜੇ ਅੱਖਾਂ ਨਾ ਵੀ ਹੋਣ ਤਾਂ ਇਨਸਾਨ ਦੁਨੀਆਂ ਦੇ ਵਿੱਚ ਬਹੁਤ ਕੁਛ ਕਰ ਸਕਦਾ। ਬਹੁਤ ਸਾਰੇ ਗੁਰੂ ਘਰ ਦੇ ਰਾਗੀ ਸੂਰਮੇ ਹੋਏ ਨੇ, ਭਗਤ ਸੂਰਦਾਸ ਵਰਗੇ ਸੂਰਮੇ ਹੋਏ ਨੇ, ਅੱਖਾਂ ਨਾ ਹੁੰਦਿਆਂ ਹੋਇਆਂ ਵੀ ਉਹਨਾਂ ਬ੍ਰਹਮ ਗਿਆਨ ਪ੍ਰਾਪਤ ਕੀਤਾ। ਪਰ ਜੇ ਮਨੁੱਖ ਕੋਲ ਸ਼ਬਦ ਨਾ ਹੋਏ, ਜ਼ਬਾਨ ਨਾ ਹੋਏ, ਤਾਂ ਮਨੁੱਖ ਗੂੰਗਾ ਹੁੰਦਾ ਹੈ। ਗੂੰਗੇ ਦਾ ਕਿਸੇ ਨਾਲ ਕੀ ਸੰਬੰਧ ਹੋਣਾ? ਜੇ ਬੋਲ ਹੀ ਨਹੀਂ, ਜੇ ਸ਼ਬਦ ਹੀ ਨਹੀਂ, ਕੋਈ ਬੋਲਣ ਦੀ ਤਾਕਤ ਹੀ ਨਹੀਂ, ਤਾਂ ਇਨਸਾਨ ਗੂੰਗਾ ਹੀ ਹੋਏਗਾ, ਉਹਦੀ ਕੋਈ ਦੁਨੀਆ ਨਹੀਂ। ਸ਼ਬਦ ਜਿਹੜਾ ਹੈ ਇਹਦੀ ਬੜੀ ਮਹੱਤਤਾ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਹੈ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ। ਇਹ ਅੱਖਰਾਂ ਕਰਕੇ ਕਹਿੰਦੇ ਨਾਮ ਜਪਦੇ ਹਾਂ, ਰੱਬ ਦੀ ਸਿਹਤ ਸਲਾਹ ਕਰਦੇ ਹਾਂ, ਸ਼ਬਦ ਗਾਉਂਦੇ ਹਾਂ, ਔਰ ਜਿਹੜੇ ਅੱਖਰ ਹਨ ਇਹੀ ਉਸ ਅੱਖਰ ਪਰਮਾਤਮਾ ਨਾਲ ਮਿਲਣ ਵਾਲੇ ਨੇ। ਇਹ ਬਾਣੀ ਜਿਹੜੀ ਹੈ, ਜਿਹੜੀ ਬ੍ਰਹਮ ਅੱਖਰ ਨੇ ਪਰਮੇਸ਼ਰ ਦੇ, ਸਿਫਤ ਦੇ, ਇਹ ਵਾਹਿਗੁਰੂ ਨਾਲ ਮਿਲਣ ਵਾਲੇ ਨੇ। ਇਸ ਲਈ ਗੁਰੂ ਸਾਹਿਬ ਨੇ ਜਦੋਂ ਬਾਣੀ ਦੀ ਗੱਲ ਕਹੀ, ਸਾਨੂੰ ਇਹ ਵੀ ਸਮਝਾ ਦਿੱਤਾ ਇੱਕ ਕੱਚੀ ਬਾਣੀ ਵੀ ਹੈ ਦੁਨੀਆਂ ਵਿੱਚ, ਇੱਕ ਸੱਚੀ ਬਾਣੀ ਤੁਰਕੀ ਬਾਣੀ ਹੈ, ਤੇ ਸੱਚੀ ਬਾਣੀ ਗੁਰੂ ਕੇ ਸਿੱਖ ਨੇ ਗਾਉਣੀ ਹੈ। ਦਸ ਜਾਮਿਆਂ ਵਿੱਚ ਗੁਰੂ ਨਾਨਕ ਸਾਹਿਬ ਆਪ ਗਾਉਂਦੇ ਰਹੇ, ਗੁਰੂ ਅਰਜਨ ਸਾਹਿਬ ਗਾਉਂਦੇ ਰਹੇ, ਗੁਰੂ ਰਾਮਦਾਸ ਸਾਹਿਬ ਗਾਉਂਦੇ ਰਹੇ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਬਾਣੀ ਗਾਈ ਔਰ ਬਾਣੀ ਦੇ ਲੜ ਹੀ ਸਿੱਖ ਨੂੰ ਲਗਾਇਆ। ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਮਹਾਨ ਪਰਉਪਕਾਰ ਕੀਤਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਭਗਤਾਂ ਸੰਤਾਂ ਦੀ ਜਿੰਨੀ ਬਾਣੀ ਸੀ ਇਕੱਤਰ ਕਰਕੇ ਇਹ ਪਾਵਨ ਸਰੂਪ ਸੰਗ੍ਰਹਿ ਕੀਤਾ। ਕਈ ਲੋਕ ਇਹ ਕਹਿੰਦੇ ਨੇ ਕਿ ਸਿੱਖ ਵੀ ਮੂਰਤੀ ਦੀ ਪੂਜਾ ਕਰਦੇ ਨੇ, ਕਿਸੇ ਨੇ ਪੱਥਰ ਦੀ ਮੂਰਤੀ ਬਣਾ ਲਈ, ਕਿਸੇ ਨੇ ਕੋਈ ਬਣਾ ਲਈ ਉਹਨੂੰ ਝੁਕ ਗਿਆ, ਤੇ ਲੋਕ ਐਸੇ ਜਿਹੜੇ ਦੇਹਧਾਰੀ ਖਾਸ ਕਰਕੇ ਜਿਹੜੇ ਗੁਰੂ ਨੇ ਉਹ ਇਹ ਪ੍ਰਚਾਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਵੀ ਤਾਂ ਇੱਕ ਦੇਹ ਦੀ ਪੂਜਾ ਹੈ। ਉਹ ਭੁਲੇਖੇ ਵਿੱਚ ਹਨ ਐਸੇ ਲੋਕ। ਜੇ 1430 ਕਾਗਜ਼ ਇਕੱਠੇ ਕਰਕੇ ਜਿਨ੍ਹਾਂ ਤੇ ਕੁਛ ਨਾ ਲਿਖਿਆ ਹੋਏ ਤੇ ਉਹਨੂੰ ਅਸੀਂ ਰੁਮਾਲਿਆਂ ਚ ਲਪੇਟ ਕੇ ਰੱਖ ਦਈਏ ਪਾਲਕੀ ਵਿੱਚ, ਤਾਂ ਕੀ ਗੁਰੂ ਕਾ ਸਿੱਖ ਉਹਨੂੰ ਮੱਥਾ ਟੇਕੇਗਾ? ਸਿੱਖ ਕਾਗਜ਼ਾਂ ਨੂੰ ਨਹੀਂ, ਕਾਗਜ਼ ਦੇ ਉੱਪਰ ਲਿਖੀ ਹੋਈ ਪਵਿੱਤਰ ਬਾਣੀ ਨੂੰ ਪੂਜਦਾ ਹੈ, ਬਾਣੀ ਨਾਲ ਜੁੜਦਾ ਹੈ। ਸਿੱਖ ਕਿਸੇ ਆਕਾਰ ਦਾ ਨਹੀਂ, ਨਿਰੰਕਾਰ ਦਾ ਪੁਜਾਰੀ ਹੈ। ਦੇਹਧਾਰੀ ਗੁਰੂਆਂ ਵੱਲੋਂ ਆਮ ਤੌਰ ਤੇ ਕਿਹਾ ਜਾਂਦਾ ਕਿ ਅਸੀਂ ਜਿਹੜੇ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਦੇਹਧਾਰੀ ਪੈਦਾ ਹੋਏ, ਰਾਧਾ ਸੁਆਮੀ ਨਿਰੰਕਾਰੀ ਆਦਿ, ਕਿ ਬਾਣੀ ਕਿਹੜੀ ਬੋਲਦੀ ਹੈ, ਇਹਨੂੰ ਬੋਲ ਕੇ ਕੋਈ ਸੁਣਾਏ ਜਿਹੜਾ ਉਹੀ ਤਾਂ ਅਸਲੀ ਗੁਰੂ ਹੈ। ਇਹਦੇ ਜਵਾਬ ਵਿੱਚ ਵਿਦਵਾਨਾਂ ਦਾ ਇਹ ਮਤ ਹੈ ਕਿ ਜੇ ਕਿਸੇ ਔਰਤ ਦੀ ਚਿੱਠੀ ਆਈ ਹੋਵੇ, ਉਹਨੂੰ ਪੜ੍ਹਨੀ ਨਾ ਆਉਂਦੀ ਹੋਵੇ, ਤੇ ਉਹ ਕਿਸੇ ਗੁਆਂਢ ਵਿੱਚ ਕਿਸੇ ਆਪਣੇ ਸ਼ਰੀਕੇ ਵਿੱਚ ਕਿਸੇ ਵਿਅਕਤੀ ਨੂੰ ਕਹੇ, ਵੀਰ ਤੂੰ ਮੇਰੀ ਚਿੱਠੀ ਪੜ੍ਹ ਕੇ ਮੈਨੂੰ ਸੁਣਾ ਦੇ, ਤੇ ਉਹ ਚਿੱਠੀ ਪੜ੍ਹ ਕੇ ਸੁਣਾਉਣੀ ਸ਼ੁਰੂ ਕਰੇ, ਜਿਵੇਂ ਉਹਨੇ ਆਪਣੀ ਪਤੀ ਨੂੰ ਲਿਖਿਆ, ਮੇਰੀ ਪਿਆਰੀ ਪਤਨੀ, ਪਤੀ ਵੱਲੋਂ ਲਿਖਿਆ ਹੋਇਆ, ਤੇ ਹੁਣ ਕੀ ਉਹ ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਜਿਹੜਾ ਉਹ ਕੋਈ ਉਸ ਇਸਤਰੀ ਦਾ ਪਤੀ ਥੋੜਾ ਬਣ ਜਾਂਦਾ? ਉਹ ਤਾਂ ਚਿੱਠੀ ਪੜ੍ਹ ਕੇ ਸੁਣਾ ਰਿਹਾ, ਤੇ ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਜੇ ਦਾਅਵਾ ਕਰਨਾ ਸ਼ੁਰੂ ਕਰ ਦੇਵੇ, ਗੁਰੂ ਕੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਜੇ ਦਾਅਵਾ ਕਰਨਾ ਸ਼ੁਰੂ ਕਰ ਦੇਵੇ ਕਿ ਅਸੀਂ ਗੁਰੂ ਹਾਂ, ਅਸੀਂ ਬਾਣੀ ਸੁਣਾਉਂਦੇ ਹਾਂ, ਬਾਣੀ ਬੋਲਦੀ ਨਹੀਂ, ਸ਼ਬਦ ਬੋਲਦਾ ਹੈ, ਜਦੋਂ ਸ਼ਬਦ ਦੇ ਨਾਲ ਜੁੜੀਏ ਤੇ ਸ਼ਬਦ ਰਾਹ ਦਿਖਾਉਂਦਾ, ਸ਼ਬਦ ਸਾਨੂੰ ਜੀਵਨ ਦਾ ਮਾਰਗ ਦਰਸ਼ਨ ਕਰਦਾ ਹੈ। ਗੁਰੂ ਕੀ ਬਾਣੀ ਦੁਨੀਆਂ ਵਿੱਚ ਜਿੰਨੇ ਅਸੀਂ ਦੇਖੀਏ ਰਸਤਿਆਂ ਤੇ ਸਾਇਨ ਹਨ, ਉਹਨਾਂ ਉਹ ਕੋਈ ਬੋਲਦੇ ਨੇ, ਉਹਨਾਂ ਨੂੰ ਪੜ੍ਹ ਕੇ ਸਾਨੂੰ ਰਸਤੇ ਦਾ ਪਤਾ ਲੱਗਦਾ। ਜੇ ਅਸੀਂ ਉਹਨਾਂ ਸਾਇਨਾਂ ਨੂੰ ਨਹੀਂ ਫਾਲੋ ਕਰਾਂਗੇ ਤਾਂ ਫਿਰ ਖੁਆਰ ਹੋਵਾਂਗੇ, ਐਕਸੀਡੈਂਟ ਹੋਣਗੇ, ਤਰ੍ਹਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋਣਗੀਆਂ। ਜੇ ਉਹਨਾਂ ਸਾਇਨਾਂ ਦੇ ਉੱਤੇ ਅਸੀਂ ਕਹੀਏ ਕਿ ਬੋਲੇ ਨਹੀਂ, ਇਹ ਤਾਂ ਲਿਖੇ ਹੀ ਹੋਏ ਨੇ, ਤਾਂ ਫਿਰ ਪੱਲੇ ਖੁਆਰੀ ਪੈਣੀ ਹੈ। ਉਹਨਾਂ ਲੋਕਾਂ ਦੀਆਂ ਇਹ ਦਲੀਲਾਂ 'ਚ ਕੋਈ ਵਜ੍ਹਾ ਨਹੀਂ ਜਿਹੜੇ ਕਹਿੰਦੇ ਬਾਣੀ ਬੋਲਦੀ ਨਹੀਂ। ਗੁਰਬਾਣੀ ਅੱਖਰਾਂ ਦੇ ਰੂਪ ਵਿੱਚ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਔਰ ਇਹ ਅੱਖਰ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਨੇ, ਜਿਨ੍ਹਾਂ ਬਾਰੇ ਕਿਹਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੂਜਨੀਕ ਹੈ। ਭਗਤ ਰਵਿਦਾਸ ਜੀ ਦਾ ਪਾਵਨ ਬਚਨ ਬੜਾ ਹੀ ਮਹੱਤਵਪੂਰਨ ਹੈ। ਉਹ ਕਹਿੰਦੇ ਨੇ ਕਿ ਹੇ ਨਗਰ ਦੇ ਲੋਗੋ, ਮੇਰੀ ਜਾਤ ਜਿਹੜੀ ਹੈ ਉਹ ਚਮਿਆਰਾਂ ਦੀ ਹੈ, ਲੋਕ ਮੈਨੂੰ ਜਾਣਦੇ ਨੇ, ਪਰ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਹਿਰਦੇ ਵਿੱਚ ਜਿਹੜਾ ਨਾ ਹੁਣ ਪਰਮਾਤਮਾ ਦਾ ਨਾਮ ਵਸ ਗਿਆ। ਨਾਗਰ ਜਨਾ, ਮੇਰੀ ਜਾਤ ਵਿਖਿਆਤ ਚਮਾਰੰਗ, ਰਿਧਾ ਰਾਮ ਗੋਬਿੰਦ ਗੁਣ ਸਾਰੰਗ। ਮੇਰੇ ਹਿਰਦੇ ਵਿੱਚ ਕਹਿੰਦੇ ਪਰਮੇਸ਼ਰ ਦੇ ਸੋਹਣੇ ਸੋਹਣੇ ਗੁਣ ਵਸ ਗਏ ਨੇ, ਤੁਸੀਂ ਬੇਸ਼ੱਕ ਮੈਨੂੰ ਚਮਾਰ ਕਹੀ ਜਾਓ, ਮੈਨੂੰ ਇਹਦੇ ਤੇ ਕੋਈ ਅਸਰ ਨਹੀਂ ਪੈਣ ਵਾਲਾ ਕਿਉਂਕਿ ਮੇਰੇ ਹਿਰਦੇ ਵਿਚ ਹੁਣ ਗੋਬਿੰਦ ਦਾ ਨਾਮ ਵਸ ਗਿਆ। ਉੱਥੇ ਉਹਨਾਂ ਨੇ ਬੜੇ ਪਿਆਰੇ ਬਚਨ ਕਹੇ। ਉਹ ਕਹਿੰਦੇ ਜਿਵੇਂ ਤਾੜ ਦਾ ਦਰਖਤ ਹੈ, ਤਾੜ ਉਹਦੇ ਤੋਂ ਜਿਹੜਾ ਰਸ ਟਪਕਦਾ ਹੈ ਉਹਦੀ ਸ਼ਰਾਬ ਬਣਦੀ ਹੈ। ਉਹਨੂੰ ਆਮ ਗ੍ਰੰਥਾਂ ਵਿਚ ਧਰਮ ਦੀ ਦੁਨੀਆ ਵਿਚ ਬੜਾ ਅਪਵਿੱਤਰ ਮੰਨਿਆ ਗਿਆ। ਤਾਰ ਦੇ ਦਰਖਤ ਦੇ ਹੇਠ ਵੀ ਕਹਿੰਦੇ ਜੇ ਕੋਈ ਬੈਠ ਜਾਏ ਤਾਂ ਉਸ ਦੇ ਪ੍ਰਭਾਵ ਕਰਕੇ ਉਹਨੂੰ ਨਸ਼ਾ ਚੜ ਜਾਂਦਾ ਹੈ, ਜਿਹੜਾ ਤਾਰ ਦਾ ਦਰਖਤ ਹੈ। ਪਰ ਉਸ ਤਾਰ ਦੇ ਦਰਖਤ ਤੋਂ ਹੀ ਕਾਗਜ਼ ਬਣਦੇ ਸੀ ਪਹਿਲੇ ਸਮਿਆਂ ਵਿਚ। ਭਗਤ ਜੀ ਕਹਿੰਦੇ ਨੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰਗ। ਕਹਿੰਦੇ ਜਿਹੜੇ ਤਾਰ ਦੇ ਦਰਖਤ ਦੇ ਉਹਨੂੰ ਅਪਵਿੱਤਰ ਕਰਕੇ ਮੰਨਿਆ ਜਾਂਦਾ ਹੈ, ਉਹਦੇ ਤੋਂ ਸ਼ਰਾਬ ਆਦਿ ਨਿਕਲਦੀ ਹੈ, ਪਰ ਉਸੇ ਤੋਂ ਕਾਗਜ਼ ਬਣਦਾ ਹੈ। ਭਗਤ ਭਾਗਵਤ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰੰਗ। ਕਹਿੰਦੇ ਉਹਨਾਂ ਕਾਗਜ਼ਾਂ ਦੇ ਉੱਤੇ ਜਿਸ ਦਰਖਤ ਨੂੰ ਬੜਾ ਭੈੜਾ ਮੰਨਿਆ ਜਾਂਦਾ ਸੀ ਤੇ ਉਹਦੇ ਕਾਗਜ਼ ਦੇ ਉੱਤੇ ਜਦੋਂ ਪਰਮੇਸ਼ਰ ਦੀ ਸਿਫਤ ਸਲਾਹ ਲਿਖੀ ਜਾਂਦੀ ਹੈ ਤਾਂ ਉਹੀ ਕਾਗਜ਼ ਜਿਹੜੇ ਨੇ ਉਹਨਾਂ ਨੂੰ ਪੂਜਿਆ ਜਾਂਦਾ ਹੈ, ਉਹਨਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ। ਇਹਦਾ ਭਾਵ ਕਾਗਜ਼ ਦੀ ਪੂਜਾ ਨਹੀਂ, ਉਹ ਜਿਹੜੇ ਲਿਖੇ ਹੋਏ ਉੱਪਰ ਅੱਖਰ ਹਨ ਪਰਮੇਸ਼ਰ ਦੀ ਸਿਫਤ ਸਲਾਹ ਹੈ, ਉਸ ਦੀ ਵਡਿਆਈ ਹੈ। ਪਰਮੇਸ਼ਰ ਦੇ ਨਾਮ ਕਰਕੇ ਉਹ ਅਪਵਿੱਤਰ ਕਾਗਜ਼ ਵੀ ਜਿਹੜਾ ਹੈ ਨਾ ਉਹ ਪੂਜਿਆ ਗਿਆ। ਭਗਤ ਜੀ ਦਾ ਕਹਿਣ ਦਾ ਭਾਵ ਤਾਂ ਉੱਥੇ ਇਹ ਹੈ ਕਿ ਮੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਤੁਸੀਂ ਮੈਨੂੰ ਭਾਵੇਂ ਚਮਾਰ ਕਹੀ ਜਾਓ ਪਰ ਹੁਣ ਮੇਰੇ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੀਤ ਵਸ ਗਈ ਹੈ। ਉੱਥੇ ਉਹਨਾਂ ਨੇ ਇਹ ਵੀ ਬਚਨ ਕਿਹਾ ਕਿ ਜਿਹੜੇ ਬ੍ਰਾਹਮਣ ਲੋਕ ਮੇਰੀ ਕੁੱਲ ਦੇ ਲੋਕਾਂ ਨੂੰ ਪਹਿਲਾਂ ਨਫ਼ਰਤ ਕਰਦੇ ਸੀ ਤੇ ਕਹਿੰਦੇ ਸੀ ਕਿ ਇਹਦੇ ਖਾਨਦਾਨ ਦੇ ਲੋਕ ਬਨਾਰਸ ਦੇ ਚਾਰ ਸਫੇਰੇ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਨੇ, ਹੁਣ ਉਹੀ ਬ੍ਰਾਹਮਣ ਲੋਕ ਜਿਹੜੇ ਨੇ ਜਦੋਂ ਮੇਰੇ ਪਾਸ ਆਉਂਦੇ ਨੇ ਤੇ ਉਹ ਬੜੀ ਅਦਬ ਦੇ ਨਾਲ ਬੜੇ ਸਨਮਾਨ ਨਾਲ ਆ ਕੇ ਸਿਰ ਝੁਕਾਉਂਦੇ ਨੇ। ਭਗਤ ਜੀ ਨੇ ਬਚਨ ਕਹੇ ਜਾ ਕੇ ਕੁੱਲ ਕੇ ਢੋਰ ਢੇਡ ਸਭ ਢੋਰ ਤੋਂ ਅੰਤ ਫਿਰੇ ਅਜੋ ਬਨਾਰਸੀ ਆਸ ਪਾਸਾ। ਕਹਿੰਦੇ ਬਨਾਰਸ ਦੇ ਚਾਰ ਸਵੇਰੇ ਜਿਸ ਦੇ ਖਾਨਦਾਨ ਦੇ ਲੋਕ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਨੇ, ਹੁਣ ਉਸੇ ਹੀ ਰਵਿਦਾਸ ਦੇ ਕੋਲ ਆ ਕੇ ਆਚਾਰ ਸਹਿਤ ਵਿਪਰ ਕਰੇ ਡੰਡੋਤ। ਆਚਾਰ ਤੋਂ ਪਾਇਆ ਬੜਾ ਸਲੀਕਾ, ਬੜੀ ਮਰਿਆਦਾ ਨਾਲ, ਬੜੇ ਅਦਬ ਦੇ ਨਾਲ ਵਿਪਰ ਦਾ ਅਰਥ ਹੈ ਬ੍ਰਾਹਮਣ, ਆ ਕੇ ਮੱਥਾ ਟੇਕਦੇ ਨੇ। ਤਿੰਨ ਤਨੇ ਰਵਿਦਾਸ ਦਾ ਸਾਨ ਦਾਸਾ, ਉਨ੍ਹਾਂ ਹੀ ਜਿਹੜੇ ਪਸ਼ੂ ਢੋਣ ਵਾਲਿਆਂ ਦਾ ਪੁੱਤਰ ਹੈ ਰਵਿਦਾਸ, ਉਹਦੇ ਦਾਸਨ ਦਾਸ ਆ ਕੇ ਬਣਦੇ ਨੇ ਹੁਣ ਉਹੀ ਬ੍ਰਾਹਮਣ ਲੋਕ। ਭਾਵ ਇਹ ਹੈ ਕਿ ਜਿਸਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਚਾਹੇ ਉਹ ਕਾਗਜ਼ ਤੇ ਆ ਜਾਂਦਾ ਹੈ, ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਕਾਗਜ਼ ਧਨ ਹਨ ਜਿਨ੍ਹਾਂ ਉੱਤੇ ਪਰਮੇਸ਼ਰ ਦਾ ਨਾਮ ਲਿਖਿਆ ਜਾਂਦਾ ਹੈ, ਉਹ ਕਲਮ ਧਨ ਹੈ ਭਾਈ ਗੁਰਦਾਸ ਸਾਹਿਬ ਜੀ ਵਰਗੇ, ਭਾਈ ਮਨੀ ਸਿੰਘ ਸਾਹਿਬ ਵਰਗੇ, ਉਹ ਲਿਖਾਰੀ ਵੀ ਧਨ ਨੇ ਜਿਨ੍ਹਾਂ ਨੇ ਗੁਰੂ ਆਗਿਆ ਦੇ ਵਿੱਚ ਗੁਰਬਾਣੀ ਲਿਖਣ ਦੀ ਸੇਵਾ ਕੀਤੀ। ਉਹਨਾਂ ਸਿੱਖਾਂ ਨੂੰ ਬੜਾ ਭਾਗਾਂ ਵਾਲਾ ਸਮਝਿਆ ਜਾਂਦਾ ਸੀ ਜਿਹੜੇ ਗੁਰਬਾਣੀ ਲਿਖਦੇ ਸਨ। ਸੋ ਕਹਿਣ ਤੋਂ ਭਾਵ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਨੇ ਅੱਖਰਾਂ ਦੇ ਵਿੱਚ ਸਾਨੂੰ ਬਖਸ਼ਿਸ਼ ਹੋਏ ਨੇ, ਇਹ ਸਤਿਗੁਰਾਂ ਦੀ ਸਾਡੇ ਉੱਪਰ ਅਪਾਰ ਕਿਰਪਾ ਹੈ, ਜਿਨ੍ਹਾਂ ਤੋਂ ਗਿਆਨ ਪਾ ਕੇ ਅਸੀਂ ਨਿਰੰਕਾਰ ਤੱਕ ਦਾ ਸਫ਼ਰ ਸੁਖੈਲਾ ਤੈਅ ਕਰ ਸਕਦੇ ਹਾਂ। ਪਰ ਅੱਜ ਦੇ ਸਮੇਂ 'ਚ ਬਹੁਤ ਸਾਰੇ ਪਖੰਡੀ ਲੋਕ ਸੰਗਤਾਂ ਨੂੰ ਇਹ ਭੁਲੇਖਾ ਦਿੰਦੇ ਨੇ ਕਿ ਦੇਹਧਾਰੀ ਵਿਅਕਤੀ ਦੀ ਬੜੀ ਜ਼ਰੂਰਤ ਹੈ। ਬਹੁਤ ਸਾਰੇ ਸਾਧ ਸੰਤ ਵੀ ਐਸਾ ਪ੍ਰਚਾਰ ਕਰਦੇ ਨੇ ਤੇ ਉਹ ਗੱਦੀਆਂ ਲਗਾਉਂਦੇ ਨੇ। ਕਈ ਤਾਂ ਇੱਥੋਂ ਤੱਕ ਜ਼ੁਰਤ ਕਰਦੇ ਨੇ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਵੀ ਆ ਕੇ ਆਪਣੀਆਂ ਵਿਸ਼ੇਸ਼ ਗੱਦੀਆਂ ਲਗਾਉਂਦੇ ਨੇ। ਪਿੱਛੇ ਤੁਸੀਂ ਸੁਣਿਆ ਹੋਏਗਾ ਕਿ ਇੱਕ ਸੰਤ ਦੇ ਡੇਰੇਦਾਰਾਂ ਨੇ ਆਪਣੇ ਇੱਕ ਹੋ ਚੁੱਕੇ ਸੰਤ ਨੂੰ ਪਾਲਕੀ ਚ ਬਿਠਾ ਕੇ ਉਹਦੀ ਫੋਟੋ ਜਿਹੜੀ ਸੀ ਤੇ ਉਹਨਾਂ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ ਉਹਦਾ ਜਲੂਸ ਕੱਢਿਆ। ਆਪਣੇ ਆਪ ਨੂੰ ਸਿੱਖਾਂ ਦੇ ਸੰਤ ਕਹਾਉਂਦੇ ਨੇ। ਗੁਰੂ ਕੀ ਸੰਗਤ ਨੇ ਐਸੇ ਲੋਕਾਂ ਤੋਂ ਜਿਹੜੇ ਦੇਹ ਦੀ ਪੂਜਾ ਵੱਲ ਵਿਸ਼ੇਸ਼ ਧਿਆਨ ਦਿੰਦੇ ਨੇ, ਆਪਣੀ ਪੂਜਾ ਕਰਾਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ, ਐਸੇ ਲੋਕਾਂ ਤੋਂ ਸੁਚੇਤ ਰਹਿਣਾ ਹੈ। ਵਿਦਵਾਨਾਂ ਦਾ ਮਤ ਹੈ ਕਿ ਗੁਰੂ ਕਾ ਸਿੱਖ ਜਿਹੜਾ ਹੈ ਇਹਨੇ ਆਕਾਰ ਨਾਲ ਨਹੀਂ ਜੁੜਨਾ, ਨਿਰੰਕਾਰ ਨਾਲ ਜੁੜਨਾ। ਭਾਈ ਸਾਹਿਬ ਵੀਰ ਸਿੰਘ ਨੇ ਬਹੁਤ ਸੋਹਣੇ ਬਚਨ ਲਿਖੇ ਨੇ। ਉਹ ਕਹਿੰਦੇ ਜਿਹੜੇ ਸਿੱਖ ਘਰਾਂ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਰੱਖ ਕੇ ਤੇ ਉਹਨੂੰ ਧੂਫ ਵੱਟੀਆਂ ਦਿੰਦੇ ਨੇ ਜਾਂ ਆਪਣੇ ਮਨ ਦੇ ਵਿੱਚ ਉਹਨਾਂ ਮੂਰਤਾਂ ਨੂੰ ਵਸਾਉਂਦੇ ਨੇ, ਐਸੇ ਲੋਕਾਂ ਨੂੰ ਮੁਕਤੀ ਨਹੀਂ ਮਿਲ ਸਕਦੀ। ਕਿਉਂ? ਕਿਉਂਕਿ ਉਹ ਤਾਂ ਤਸਵੀਰ ਨੂੰ ਉਹਨਾਂ ਨੇ ਮਨ ਵਿੱਚ ਵਸਾਇਆ। ਗੁਰੂ ਨਾਨਕ ਸਾਹਿਬ ਜੀ ਵਿਚਾਰਧਾਰਾ ਤੋਂ ਤਾਂ ਉਹ ਦੂਰ ਰਹੇ। ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰ ਪ੍ਰਸਾਦ। ਗੁਰੂ ਸਾਹਿਬ ਕਹਿੰਦੇ ਉਹ ਰੱਬ ਜਿਹੜਾ ਅਕਾਲ ਮੂਰਤ ਹੈ, ਉਹਦਾ ਜਿਹੜੀ ਮੂਰਤ ਹੈ ਉਹ ਕਾਲ ਵਿੱਚ ਆਉਣ ਵਾਲੀ ਨਹੀਂ। ਦੁਨੀਆਂ ਤੇ ਕਿਹੜੀ ਮੂਰਤ ਐਸੀ ਜਿਹੜੀ ਕਾਲ ਵਿੱਚ ਨਹੀਂ ਆਉਂਦੀ? ਜਿਹੜੀਆਂ ਮੂਰਤਾਂ ਨੇ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਤੁਸੀਂ ਤਸਵੀਰਾਂ ਦੇਖ ਲਓ ਤਾਂ ਤੁਹਾਨੂੰ ਕਈ ਰੂਪਾਂ ਵਿੱਚ ਮਿਲਣਗੀਆਂ। ਸ਼ੋਭਾ ਸਿੰਘ ਦੀਆਂ ਵੱਖਰੀਆਂ ਨੇ, ਤਰਲੋਕ ਸਿੰਘ ਚਿੱਤਰਕਾਰ ਦੀਆਂ ਵੱਖਰੀਆਂ ਨੇ। ਸੋ ਕਿਸ ਨੂੰ ਜਿਹੜੀਆਂ ਨਾਨਕਸਰ ਵਾਲਿਆਂ ਨੇ ਬਣਾਈਆਂ ਨੇ ਉਹਨਾਂ ਦੀ ਉਹ ਵੱਖਰਾ ਹੀ, ਉਹਨਾਂ ਨੇ ਆਪਣੀ ਇੱਕ ਤਸਵੀਰ ਗੁਰੂ ਨਾਨਕ ਸਾਹਿਬ ਦੀ ਬਣਾਈ ਹੈ। ਸੋ ਕਿਸ ਨੂੰ ਸੱਚ ਮੰਨੋਗੇ? ਇੰਜ ਤਾਂ ਇਹ ਭੁਲੇਖਾ ਲੱਗ ਜਾਏਗਾ ਕਿ ਗੁਰੂ ਨਾਨਕ ਸਾਹਿਬ ਕਿਹੜੇ ਕਿਹੋ ਜਿਹੇ ਸਨ, ਤੇ ਸਿੱਖ ਨੂੰ ਗੁਰੂ ਮਹਾਰਾਜ ਨੇ ਨਾ ਆਪਣੀ ਤਸਵੀਰ ਨਾਲ ਜੋੜਿਆ। ਬੜੇ ਪਿਆਰੇ ਬਚਨ ਆਉਂਦੇ ਨੇ ਸਾਖੀ ਦੇ ਵਿੱਚ, ਇਹ ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋ ਸਮਾਵਣ ਤੇ ਉਹਨਾਂ ਦੇ ਦੇਹ ਦੀ ਜਿਹੜੀਆਂ ਚਾਦਰਾਂ ਸਨ ਕੁਝ ਹਿੰਦੂਆਂ ਨੇ ਲੈ ਲਈਆਂ ਤੇ ਕੁਝ ਮੁਸਲਮਾਨਾਂ ਨੇ ਲੈ ਕੇ ਆਪਣੇ ਰੀਤੀ ਰਿਵਾਜ ਕੀਤਾ। ਸਿੱਖਾਂ ਨੇ ਗੁਰੂ ਸਾਹਿਬ ਦੇ ਦੇਹ ਦਾ ਸੰਸਕਾਰ ਕੀਤਾ। ਕਹਿੰਦੇ ਉਹਨਾਂ ਮੜੀ ਬਣਾ ਲਈ, ਉਹਨਾਂ ਕਬਰ ਬਣਾ ਲਈ। ਤੇ ਸਾਖੀ ਵਿੱਚ ਬਚਨ ਆਉਂਦੇ ਨੇ ਕਿ ਗੁਰੂ ਨਾਨਕ ਨਾ ਕਿਸੇ ਕਬਰ ਵਿੱਚ ਹੈ ਨਾ ਕਿਸੇ ਮੜੀ ਵਿੱਚ ਹੈ। ਗੁਰੂ ਨਾਨਕ ਸਾਹਿਬ ਤਾਂ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਸਨ। ਬਾਬਾ ਮੜੀ ਨਾ ਗੌਰ ਗੁਰੂ ਅੰਗਦ ਕੇ ਹੀ ਮਾਏ। ਗੁਰੂ ਨਾਨਕ ਸਾਹਿਬ ਨਾ ਮੜੀ ਵਿੱਚ ਨੇ ਨਾ ਕਬਰ ਵਿੱਚ ਨੇ, ਉਹ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ ਵਿੱਚ ਸਨ। ਔਰ ਜਿਹੜਾ ਗੁਰੂ ਅੰਗਦ ਸਾਹਿਬ ਜੀ ਦੀ ਸਿੱਖਿਆ ਵਿੱਚ ਚੱਲਿਆ ਉਹਨਾਂ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੋਈ। ਗੁਰੂ ਅੰਗਦ ਸਾਹਿਬ ਜੀ ਨੇ ਆਪ ਗੁਰੂ ਅੰਗਦ ਸਾਹਿਬ ਜੀ ਨੂੰ ਥਾਪਿਆ ਔਰ ਗੁਰਿਆਈ ਦਾ ਛੱਤਰ ਉਹਨਾਂ ਦੇ ਸਿਰ ਤੇ ਚਲਾਇਆ। ਸ਼ਬਦ ਦੀ ਥਾਪਣਾ ਜਿਹੜੀ ਸੀ, ਸ਼ਬਦ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ। ਗੁਰੂ ਅੰਗਦ ਸਾਹਿਬ ਜੀ ਨੇ ਵੀ ਬਾਣੀ ਲਿਖੀ 62 ਸਲੋਕ, ਗੁਰੂ ਅਮਰਦਾਸ ਜੀ ਨੇ ਬਾਣੀ ਲਿਖੀ, ਆਨੰਦ ਸਾਹਿਬ ਵਰਗੀ ਆਨੰਦ ਭਰਪੂਰ ਬਾਣੀ ਗੁਰੂ ਅਮਰਦਾਸ ਜੀ ਨੇ ਲਿਖੀ। ਜੇ ਅਸੀਂ ਦੇਖੀਏ ਗੁਰੂ ਸਾਹਿਬਾਨ ਜੇ ਆਪਣੀਆਂ ਤਸਵੀਰਾਂ ਦੀ ਪੂਜਾ ਕਰਾਉਣੀ ਚਾਹੁੰਦੇ ਤਾਂ ਉਹਨਾਂ ਕੋਲ ਕੋਈ ਮਾਇਕ ਘਾਟ ਨਹੀਂ ਸੀ। ਜਿਵੇਂ ਤੁਸੀਂ ਮੰਦਰ ਦੇਖਦੇ ਹੋ ਉਹਨਾਂ ਵਿੱਚ ਬੜੀਆਂ ਕੀਮਤੀ ਕੀਮਤੀ ਮੂਰਤਾਂ ਜਿਹੜੀਆਂ ਨੇ ਆਪਣੇ ਦੇਵਤਿਆਂ ਦੀਆਂ ਬਣਾ ਕੇ ਰੱਖਦੇ ਨੇ। ਜੇ ਗੁਰੂ ਅੰਗਦ ਸਾਹਿਬ ਬੌਲੀ ਸਾਹਿਬ ਦੀ ਰਚਨਾ ਕਰ ਸਕਦੇ ਹਨ ਤੇ ਉਹ ਚਾਹੁੰਦੇ ਕਿ ਸਿੱਖ ਸਾਡੀਆਂ ਤਸਵੀਰਾਂ ਪੂਜਣ ਤਾਂ ਇੱਕ ਬਹੁਤ ਵੱਡੀ ਆਪਣੀ ਮੂਰਤ ਕਢਾ ਕੇ ਵੀ ਉੱਥੇ ਰੱਖ ਸਕਦੇ ਸਨ। ਸ੍ਰੀ ਹਰਿਮੰਦਰ ਸਾਹਿਬ ਬਣਿਆ, ਉੱਥੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵਡਿਆਈ ਦਿੱਤੀ। ਜਿਸ ਥਾਂ ਤੇ ਬੈਠ ਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਨਹੀਂ ਸੀ ਪ੍ਰਕਾਸ਼ ਸੰਪਾਦਿਤ ਹੋਏ, ਉਸ ਤੋਂ ਪਹਿਲਾਂ ਆਪ ਧੰਨ ਗੁਰੂ ਅਰਜਨ ਸਾਹਿਬ ਜੀ ਮੰਜੀ ਤੇ ਬੈਠਦੇ ਸਨ, ਉੱਚੇ ਸਥਾਨ ਤੇ ਬੈਠਦੇ ਸਨ, ਸੰਗਤ ਹੇਠਾਂ ਬੈਠਦੀ ਸੀ। ਪਰ ਜਿਸ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤਾ ਗਿਆ ਤੇ ਆਪ ਗੁਰੂ ਅਰਜਨ ਸਾਹਿਬ ਜੀ ਸਾਈਡ ਤੇ ਬੈਠੇ ਸਨ, ਆਮ ਸੰਗਤ ਦੇ ਨਾਲ ਇੱਕ ਸਾਈਡ ਤੇ ਬੈਠੇ ਸਨ, ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਬਿਠਾਇਆ ਤੇ ਵਚਨ ਕੀਤਾ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੇ ਸਭ ਪੰਥ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਪੋਥੀ ਪਰਮੇਸ਼ਰ ਕਾ ਥਾਨ ਕਹਿ ਦਿੱਤਾ, ਭੁਲੇਖੇ ਹੀ ਮਿਟਾ ਦਿੱਤੇ ਕਿ ਹੁਣ ਗੁਰੂ ਦੀ ਗੱਲ ਛੱਡੋ, ਪੋਥੀ ਤਾਂ ਰੱਬ ਦੀ ਥਾਂ ਹੈ, ਪਰਮੇਸ਼ਰ ਕਾ ਥਾਨ, ਇਹ ਪਰਮੇਸ਼ਰ ਦੀ ਜਗ੍ਹਾ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੋ। ਇਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ ਕਿ ਅੱਜ ਤੋਂ ਬਾਅਦ ਜਿਸ ਆਸਣ ਤੇ ਅਸੀਂ ਆਰਾਮ ਕਰਦੇ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੋਇਆ ਕਰਨਗੇ। ਗੁਰੂ ਅਰਜਨ ਸਾਹਿਬ ਆਪ ਜ਼ਮੀਨ ਤੇ ਆਸਣ ਕਰ ਲਿਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਸਥਾਨ ਸੀ, ਆਪ ਜ਼ਮੀਨ ਤੇ ਆਸਣ ਲਗਾ ਕੇ ਆਰਾਮ ਕਰਦੇ। ਸੋ ਇਹ ਸਾਡੇ ਗੁਰੂ ਸਾਹਿਬਾਨ ਨੇ ਬਾਣੀ ਦਾ ਜਿਹੜਾ ਮਹੱਤਵ ਹੈ, ਮਹਿਮਾ ਹੈ, ਉਹ ਦੁਨੀਆਂ ਦੇ ਸਾਹਮਣੇ ਪ੍ਰਗਟ ਕੀਤੀ। ਔਰ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਸਮੇਂ ਦੀ ਇੱਕ ਸਾਖੀ ਆਉਂਦੀ ਹੈ ਕਿ ਸੰਗਤ ਆ ਰਹੀ ਸੀ, ਬੜੇ ਵਜਤ ਵਿੱਚ ਸ਼ਬਦ ਗਾ ਰਹੀ ਸੀ ਔਰ ਗੁਰੂ ਸਾਹਿਬ ਆਰਾਮ ਕਰ ਰਹੇ ਸੀ। ਉਸ ਵੇਲੇ ਅਚਾਨਕ ਜਦੋਂ ਆਵਾਜ਼ ਸ਼ਬਦ ਦੀ ਕੰਨੀ ਪਈ ਤਾਂ ਗੁਰਦੇਵ ਆਸਣ ਤੋਂ ਇਕਦਮ ਉੱਠੇ, ਉੱਠਦਿਆਂ ਗੋਡੇ ਤੇ ਥੋੜੀ ਚੋਟ ਲੱਗ ਗਈ, ਛੇਤੀ ਵਿੱਚ ਕਾਹਲ ਨਾਲ ਉੱਠਦਿਆਂ, ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇੰਨੀ ਵੀ ਕਿਹੜੀ ਕਾਹਲ ਸੀ, ਬਾਣੀ ਤਾਂ ਸਿੱਖ ਗਾ ਰਹੇ ਸਨ, ਬਾਣੀ ਤਾਂ ਤੁਹਾਡੀ ਆਪਦੀ ਉਚਾਰਨ ਹੈ। ਤਾਂ ਉਸ ਵੇਲੇ ਗੁਰੂ ਹਰਿਰਾਇ ਸਾਹਿਬ ਜੀ ਨੇ ਕਿਹਾ ਸੀ, ਨਹੀਂ ਗੁਰਸਿੱਖੋ, ਗੁਰਬਾਣੀ ਸਾਡਾ ਵੀ ਗੁਰੂ ਹੈ, ਗੁਰਬਾਣੀ ਸਾਡਾ ਵੀ ਆਧਾਰ ਹੈ, ਇਸ ਵਾਸਤੇ ਗੁਰਬਾਣੀ ਦੇ ਸਤਿਕਾਰ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ। ਇਹ ਸੰਦੇਸ਼ ਦੇ ਦਿੱਤਾ ਕਿ ਗੁਰੂ ਕੀ ਬਾਣੀ ਜਿਹੜੀ ਹੈ ਸਰੀਰ ਦੇ ਨਾਲੋਂ ਵਿਸ਼ੇਸ਼ ਹੈ, ਤੇ ਹੈਰਾਨ ਹੋਵੋਗੇ ਆਪ ਗੁਰੂ ਹਰਿਰਾਇ ਸਾਹਿਬ ਜੀ ਕਿੰਨੀ ਵੱਡੀ ਵਡਿਆਈ ਹੈ ਕਿ ਉਹਨਾਂ ਦਾ ਪੁੱਤਰ ਰਾਮ ਰਾਏ ਜਿਹੜਾ ਬੜਾ ਹੀ ਪਿਆਰਾ ਸੀ, ਉਸ ਬਾਰੇ ਜਿਹੜੀਆਂ ਪ੍ਰਾਤਨ ਗ੍ਰੰਥਾਂ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਰਾਮ ਰਾਏ ਨੂੰ ਕਰਤਾ ਪੁਰਖ ਰਾਮ ਰਾਏ ਨਾਲ ਕਿਹਾ ਜਾਂਦਾ ਸੀ, ਬੜਾ ਪਿਆਰ ਗੁਰੂ ਸਾਹਿਬ ਨੂੰ ਕਰਦੇ ਸਨ, ਇੰਨਾ ਪਿਆਰ ਕਿ ਜਦੋਂ ਔਰੰਗਜ਼ੇਬ ਨੇ ਦਿੱਲੀ ਬੁਲਾਇਆ ਤੇ ਗੁਰੂ ਮਹਾਰਾਜ ਨੇ ਰਾਮ ਰਾਏ ਨੂੰ ਹੀ ਵਡਿਆਈ ਦੇ ਕੇ ਭੇਜਿਆ ਤੇ ਕਿਹਾ ਸੀ, ਡੋਲਣਾ ਨਹੀਂ, ਗੁਰੂ ਨਾਨਕ ਤੇਰੀ ਜੇਬਾਂ ਤੇ ਵਸਣਗੇ। ਪਰ ਰਾਮ ਰਾਏ ਨੇ ਉੱਥੇ ਮਿਲੇ ਹੋਏ ਐਸ਼ਵਰਜ ਨੂੰ ਪਾ ਕੇ ਤੇ ਉਹ ਇੰਨਾ ਉਸ ਵੇਲੇ ਫਿਕਰ ਵਿੱਚ ਪੈ ਗਿਆ ਕਿ ਜੇ ਮੈਂ ਜੋ ਇਹਨਾਂ ਸਵਾਲ ਕੀਤਾ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਕਿ ਇਸਲਾਮ ਦੀ ਤੁਹੀਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਉਸ ਵੇਲੇ ਉਹਨੂੰ ਇੰਨਾ ਐਸ਼ਵਰਜ ਮਿਲਿਆ ਕਿ ਉਹਨੂੰ ਛੱਡਣਾ ਨਹੀਂ ਸੀ ਚਾਹੁੰਦਾ, ਤੇ ਗੁਰੂ ਪਿਤਾ ਦੇ ਹੁਕਮ ਨੂੰ ਉਹਨੇ ਨਜ਼ਰ ਅੰਦਾਜ਼ ਕਰਕੇ ਉੱਥੇ ਬੇਈਮਾਨ ਸ਼ਬਦ ਕਹਿ ਦਿੱਤਾ। ਸੰਗਤ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਇਹ ਖਬਰ ਭੇਜੀ ਕਿ ਸੱਚੇ ਪਾਤਸ਼ਾਹ, ਤੁਹਾਡੇ ਸਾਹਿਬਜ਼ਾਦੇ ਨੇ ਖੁਸ਼ਾਮਦ ਕੀਤੀ ਹੈ, ਔਰੰਗਜ਼ੇਬ ਦੀ ਖੁਸ਼ਾਮਦ ਕੀਤੀ ਹੈ, ਬਾਣੀ ਦੀ ਪੰਕਤੀ ਬਦਲ ਕੇ ਸੁਣਾਈ ਹੈ। ਤਾਂ ਗੁਰੂ ਹਰਿਰਾਇ ਸਾਹਿਬ ਜੀ ਨੇ ਉਸ ਵੇਲੇ ਜਿਹੜਾ ਫੈਸਲਾ ਲਿਆ, ਇੱਕ ਬਾਪ ਆਪਣੇ ਪਿਆਰੇ ਪੁੱਤਰ ਨੂੰ ਸਾਰੇ ਹੀ ਹੱਕਾਂ ਤੋਂ ਵਾਂਝਿਆਂ ਕਰ ਦੇਵੇ। ਅੱਜ ਅਸੀਂ ਬਹੁਤ ਕਈ ਵਾਰ ਪੁੱਤਰਾਂ ਦੀਆਂ, ਔਲਾਦ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿ ਬੱਚੇ ਹਾਂ, ਪਰ ਧੰਨ ਗੁਰੂ ਹਰਿਰਾਇ ਸਾਹਿਬ ਜੀ ਦਾ ਜ਼ਿਗਰਾ ਦੇਖੋ ਕਿ ਉਹਨਾਂ ਦੁਨੀਆਂ ਦੇ ਸਾਹਮਣੇ ਇੱਕ ਮਿਸਾਲ ਪੈਦਾ ਕਰ ਦਿੱਤੀ ਗੁਰਬਾਣੀ ਦੇ ਸਤਿਕਾਰ ਵਿੱਚ, ਕਿ ਆਪਣੇ ਹੋਣਹਾਰ ਪਿਆਰੇ ਪੁੱਤਰ ਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਰਾਮ ਰਾਏ ਸਾਡੇ ਸਾਹਮਣੇ ਨਹੀਂ ਆਏਗਾ, ਸਾਡੇ ਮੱਥੇ ਨਹੀਂ ਲੱਗੇਗਾ। ਔਰ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਉਹਦੀਆਂ ਕਈ ਚਿੱਠੀਆਂ ਆਈਆਂ ਕਿ ਮੇਰੇ ਕੋਲੋਂ ਭੁੱਲ ਹੋਈ ਹੈ, ਮੈਨੂੰ ਬਖਸ਼ ਦਿਓ, ਇੱਕ ਵਾਰੀ ਮੈਨੂੰ ਮੁਲਾਕਾਤ ਦਾ ਸਮਾਂ ਤਾਂ ਦਿਓ। ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿੱਧਰੋਂ ਤੇਰਾ ਮੂੰਹ ਹੈ ਚਲਿਆ ਜਾ। ਉਹ ਲਾਹੌਰ ਗਿਆ, ਉੱਥੇ ਵੀ ਸੰਗਤ ਨੇ ਉਹਨੂੰ ਮੂੰਹ ਨਹੀਂ ਲਗਾਇਆ। ਇਹ ਗੁਰੂ ਕੀ ਬਾਣੀ ਦਾ ਜਿਹੜਾ ਸਤਿਕਾਰ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਕਾਇਮ ਕੀਤਾ, ਅੱਜ ਵੀ ਜਗ ਜ਼ਾਹਰ ਹੈ ਕਿ ਰਾਮ ਰਾਏ ਸਾਰੀ ਜ਼ਿੰਦਗੀ ਤਰਸਦਾ ਰਿਹਾ। ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਨੂੰ ਬਖਸ਼ ਦਿੱਤਾ, ਪਰ ਰਾਮ ਰਾਈਏ ਨਹੀਂ ਸੀ ਬਖਸ਼ੇ ਗਏ। ਸੋ ਇਸ ਪ੍ਰਕਾਰ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, 10 ਪਾਤਸ਼ਾਹੀ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਇਹਦੇ ਅਨੁਸਾਰ ਆਪਣਾ ਜੀਵਨ ਜੀਵਿਆ ਹੈ ਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਗਾਇਆ ਹੈ। ਜਦੋਂ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ, ਜਿੱਥੇ ਅੱਜ ਬਾਲਾ ਸਾਹਿਬ ਦਾ ਸਥਾਨ ਹੈ ਗੁਰਦੁਆਰਾ ਸਾਹਿਬ, ਇੱਥੇ ਸਰੀਰ ਤਿਆਗਣ ਦੀ ਤਿਆਰੀ ਵਿੱਚ ਸਨ ਤੇ ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕੀ ਖੇਡ ਵਰਤਾ ਰਹੇ ਹੋ? ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਗਿਆ ਕੀਤੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਸਿੱਖ ਕਹਿਣ ਲੱਗੇ, ਮਹਾਰਾਜ ਅਜੇ ਤਾਂ ਤੁਹਾਡਾ ਸਰੀਰ ਬਹੁਤ ਛੋਟਾ ਹੈ, ਉਮਰਾ ਬਹੁਤ ਛੋਟੀ ਹੈ, ਸੰਗਤਾਂ ਤੁਹਾਡੇ ਦਰਸ਼ਨਾਂ ਲਈ ਤਰਸ ਰਹੀਆਂ ਨੇ, ਤੇ ਆਪ ਇਹੋ ਜਿਹੇ ਬਚਨ ਕਿਉਂ ਕਰ ਰਹੇ ਹੋ? ਸੰਗਤ ਬੇਚੈਨ ਹੋ ਰਹੀ ਹੈ। ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਇਹਨਾਂ ਸਰੀਰ ਦੇ ਮੋਹ ਵਿੱਚ ਨਹੀਂ ਆਉਣਾ, ਇਹ ਸਰੀਰ ਜਿਵੇਂ ਜਨਮਿਆ ਸੀ ਇਹ ਸਰੀਰ ਨੇ ਵਿੰਸਣਾ ਵੀ ਹੈ, ਸ਼ਬਦ ਗੁਰੂ ਦੇ ਨਾਲ ਜੁੜਨਾ ਹੈ। ਜੇ ਸਰੀਰ ਦੇ ਮੋਹ ਵਿੱਚ ਪਾਓਗੇ ਤਾਂ ਫੇਰ ਤੁਹਾਨੂੰ ਰੁਕਾਵਟ ਜ਼ਿੰਦਗੀ ਵਿੱਚ ਆ ਜਾਏਗੀ, ਆਤਮਕ ਜੀਵਨ ਦੇ ਵਿੱਚ ਰੁਕਾਵਟ ਆ ਜਾਏਗੀ। ਸ਼ਬਦ ਨਾਲ ਜੁੜਿਆ ਹੀ ਨਿਰੰਕਾਰ ਤਕਲੀਨਤਾ ਹੋ ਸਕਦੀ ਹੈ, ਦੇਹ ਨਾਲ ਜੁੜਿਆ ਤੁਹਾਡੀ ਤਰੱਕੀ ਰੁਕ ਜਾਏਗੀ। ਤੇ ਉਸ ਵੇਲੇ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਂਦੇ ਨੇ। ਉਪਰੰਤ ਕਿਹਾ ਸੀ ਬਾਬਾ ਬਕਾਲੇ, ਔਰ ਉਥੋਂ ਆਪ ਗੁਰਿਆਈ ਦੀ ਬਖਸ਼ਿਸ਼ ਭੇਜੀ ਸੀ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਦੇਹ ਧਾਰੀ ਜਿਹੜੀ ਗੁਰੂ ਪ੍ਰਥਾ ਸੀ ਇਹਨੂੰ ਸਮਾਪਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਚ ਜਿਹੜੀਆਂ ਦੋ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਇੱਕ ਅੰਮ੍ਰਿਤ ਦੀ ਬਖਸ਼ਿਸ਼ ਕੀਤੀ, ਇਹਦੇ ਨਾਲ ਮਸੰਦ ਪ੍ਰਥਾ ਆਦਿ ਸਭ ਖਤਮ ਕਰ ਦਿੱਤੀ। ਤੁਸੀਂ ਜਦੋਂ ਖਾਲਸਾ ਸਾਜਣਾ ਪੁਰਬ ਵਿਸ਼ੇਸ਼ ਤੇ ਹੁੰਦਾ ਹੈ ਤੇ ਇਹ ਬਚਨ ਆਮ ਤੌਰ ਤੇ ਰਾਗੀ ਸਿੰਘਾਂ ਪਾਸੋਂ ਸੁਣਦੇ ਹੋ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੋਹੇਲਾ। ਇਹਦੇ ਅਰਥ ਪਤਾ ਕੀ ਨੇ? ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਖਾਲਸਾ ਬਣਾ ਦਿੱਤਾ ਤੇ ਮਨਮੁਖ ਜਿਹੜੇ ਸੀ ਉਹ ਬੜੇ ਦੁਖੀ ਹੋਏ। ਹੁਣ ਮਨਮੁਖ ਕਿਹੜੇ ਲੋਕ ਸਨ? ਉਹ ਮਸੰਦ ਲੋਕ ਹੀ ਸਨ ਜਿਹੜੇ ਇਹ ਸਮਝਦੇ ਸੀ ਕਿ ਗੁਰੂ ਨੂੰ ਅਸੀਂ ਬਣਾਉਂਦੇ ਹਾਂ। ਉਹਨਾਂ ਕਹਿ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਉਮਰ ਅਜੇ ਛੋਟੀ ਹੈ, ਅਸੀਂ ਤਾਂ ਵੱਡੇ ਗੁਰੂ ਸਾਹਿਬਾਨ ਦੇ ਵੇਲੇ ਤੋਂ ਵੀ ਹਾਂ, ਅਸੀਂ ਸੰਗਤਾਂ ਨੂੰ ਲਿਆਉਂਦੇ ਹਾਂ ਤਾਂ ਤੁਹਾਡੀ ਗੁਰਿਆਈ ਚੱਲਦੀ ਹੈ, ਤੁਸੀਂ ਜਿਹੜੇ ਲੋਕਾਂ ਦੀ ਚੁੱਕ ਵਿੱਚ ਆ ਕੇ ਸਾਡਾ ਨਿਰਾਦਰ ਕਰਦੇ ਹੋ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵੇਲੇ ਫੈਸਲਾ ਕਰ ਲਿਆ ਕਿ ਐਸੇ ਮਸੰਦਾਂ ਦੀ ਹੁਣ ਲੋੜ ਨਹੀਂ। ਪਹਿਲਾਂ ਸੰਗਤ ਮਸੰਦਾਂ ਦੇ ਰਾਹੀਂ ਆਉਂਦੀ ਸੀ, ਮਸੰਦ ਉਗਰਾਹੀ ਕਰਦੇ ਸਨ। ਇਹ ਗੱਲ ਬੜੀ ਵਿਚਾਰਨ ਵਾਲੀ ਹੈ ਕਿਉਂਕਿ ਅੱਜ ਵੀ ਅਸੀਂ ਵਿਅਕਤੀਵਾਦ ਵੱਲ ਬਹੁਤ ਪ੍ਰਭਾਵਿਤ ਹੁੰਦੇ ਹਾਂ, ਔਰ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਸਿੱਧਾ ਆਪਣੇ ਨਾਲ, ਸਗੋਂ ਆਪਣੇ ਨਾਲ ਹੀ ਨਹੀਂ ਵਾਹਿਗੁਰੂ ਜੀ ਨੇ ਨਾਲ ਜੋੜ ਦਿੱਤਾ। ਖਾਲਸਾ ਜਦੋਂ ਸੰਗਤ ਕੀਤੀ ਤੇ ਖਾਲਸਾ ਨੂੰ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਦਾ ਹੈ ਤੇ ਖਾਲਸੇ ਨੇ ਵਾਹਿਗੁਰੂ ਜੀ ਦੇ ਨਾਲ ਜੁੜਨਾ ਹੈ, ਫਤਿਹ ਵਾਹਿਗੁਰੂ ਜੀ ਦੀ ਹੋਣੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਪੌਲ ਵੀ ਖਤਮ ਕਰ ਦਿੱਤੀ, ਖੰਡੇ ਦੀ ਪੌਲ ਬਖਸ਼ਿਸ਼ ਕੀਤੀ, ਕਿਉਂਕਿ ਚਰਨ ਪੌਲ ਦੇ ਬਹਾਨੇ ਵਿਅਕਤੀਵਾਦ ਦਾ ਪ੍ਰਚਾਰ ਹੋਣਾ ਸੀ, ਵਿਅਕਤੀਵਾਦ ਨੂੰ ਗੁਰੂ ਸਾਹਿਬ ਨੇ ਖਤਮ ਕਰਨਾ ਸੀ। ਹੁਣ ਪੰਥ ਦੀ ਜਿਹੜੀ ਪ੍ਰਧਾਨਤਾ, ਪੰਜਾਂ ਦੀ ਪ੍ਰਧਾਨਤਾ ਗੁਰੂ ਸਾਹਿਬ ਨੇ ਕੰਮ ਕਰ ਦਿੱਤੀ ਕਿ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਪੰਜ ਉਸ ਵੇਲੇ ਹੀ ਪ੍ਰਧਾਨ ਨੇ ਜਦੋਂ ਇਹ ਸੇਵਾਵਾਂ ਨਿਭਾ ਰਹੇ ਨੇ। ਉਦੋਂ ਬਾਅਦ ਉਹ ਆਮ ਸਿੱਖ ਸੰਗਤ ਦਾ ਹੀ ਪੰਥ ਦਾ ਹਿੱਸਾ ਨੇ। ਇਸ ਵਾਸਤੇ ਜਿਹੜੀ ਗੁਰੂ ਜੋਤ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਕੀਤੀ ਤੇ ਜਿਹੜਾ ਪੰਥ ਦਾ ਸਰੂਪ ਸੀ ਉਹ ਸੰਗਤ ਦੇ ਵਿੱਚ ਪੰਥ ਦੇ ਵਿੱਚ ਗੁਰੂ ਮਹਾਰਾਜ ਨੇ ਆਪਣਾ ਸਰੀਰ ਦਾ ਜਿਹੜਾ ਰੂਪ ਸੀ ਉਹ ਪੰਥ ਦੇ ਵਿੱਚ ਅਭੇਦ ਕਰ ਦਿੱਤਾ ਤੇ ਆਗਿਆ ਕੀਤੀ ਸੀ ਕਿ ਜਿਸ ਨੇ ਸਾਡੇ ਸਰੀਰ ਦੇ ਦਰਸ਼ਨ ਕਰਨੇ ਨੇ ਉਹ ਆ ਕੇ ਸੰਗਤ ਦੇ ਦਰਸ਼ਨ ਕਰੇ, ਗੁਰੂ ਕੇ ਖਾਲਸੇ ਦੇ ਦਰਸ਼ਨ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸਾਡੇ ਆਤਮਾ ਦੇ ਦਰਸ਼ਨ ਨੇ, ਸਾਡੀ ਜੋਤ ਦੇ ਦਰਸ਼ਨ ਨੇ। ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਹਧਾਰੀ ਜਿਹੜੀ ਪ੍ਰਥਾ ਸੀ ਉਹਨੂੰ ਸਮਾਪਤ ਕਰ ਦਿੱਤਾ। ਪਰ ਅੱਜ ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਖਾਲਸਾ ਜਿਹੜਾ ਰੂਪ ਹੈ ਉਹਦੇ ਗੌਰਵ ਨੂੰ, ਪੰਥ ਦੇ ਗੌਰਵ ਨੂੰ ਭੁੱਲਦੇ ਜਾ ਰਹੇ ਹਾਂ। ਭਾਵ ਕਿ ਪੰਥਕ ਸ਼ਕਤੀ ਕਦੋਂ ਉਜਾਗਰ ਹੁੰਦੀ, ਪੰਥ ਦੇ ਬੋਲ ਬਾਲੇ ਕਦੋਂ ਹੋਣੇ ਨੇ, ਜਦੋਂ ਸਮੁੱਚਾ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦੱਸੀ ਰਹਿਤ ਤੇ ਚੱਲਦਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਚੱਲਦਿਆਂ ਹੋਇਆਂ ਇਕੱਠਾ ਹੋਏਗਾ। ਭਾਵ ਸਭ ਦੀ ਇੱਕ ਮੱਤ ਹੋਏਗੀ। ਜਦੋਂ ਅਸੀਂ ਵਿਅਕਤੀਆਂ ਵੱਲ ਜੁੜ ਗਏ, ਵੱਖ ਵੱਖ ਡੇਰੇ ਹੋਂਦ ਵਿੱਚ ਆ ਗਏ, ਵੱਖ ਵੱਖ ਮਰਿਆਦਾ ਹੋਂਦ ਵਿੱਚ ਆ ਗਈਆਂ, ਇਸ ਪ੍ਰਕਾਰ ਪੰਥਕ ਸ਼ਕਤੀ ਕਮਜ਼ੋਰ ਪੈ ਗਈ। ਅਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਕਹਾਉਂਦੇ ਹੀ ਨਹੀਂ, ਅਸੀਂ ਫਲਾਣੇ ਜਥੇ ਦੇ ਹਾਂ, ਫਲਾਣੇ ਡੇਰੇ ਦੇ ਚੇਲੇ ਹਾਂ। ਇਹ ਸਾਡੇ ਅੰਦਰ ਸੋਚ ਪੈਦਾ ਹੋ ਰਹੀ ਹੈ ਤੇ ਇਹਦਾ ਭਾਵ ਕਿ ਗੁਰੂ ਗੋਬਿੰਦ ਸਿੰਘ ਨਾਲੋਂ, ਗੁਰੂ ਪੰਥ ਨਾਲੋਂ ਅਸੀਂ ਅਲੱਗ ਹੁੰਦੇ ਜਾ ਰਹੇ ਹਾਂ, ਜਿਹੜਾ ਕਿ ਇੱਕ ਬਹੁਤ ਘਾਤਕ ਸੋਚ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਹਾਉਣ ਵਾਲਾ ਹੈ, ਗੁਰੂ ਨਾਨਕ ਸਾਹਿਬ ਦਾ ਕਹਾਉਣ ਵਾਲਾ ਹੈ, ਉਸ ਨੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ, ਗੁਰੂ ਪੰਥ ਦੇ ਨਾਲ ਮਿਲ ਕੇ ਚੱਲਣਾ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸ਼ਬਦ ਗੁਰੂ ਨੇ, ਸਦਾ ਹਮੇਸ਼ਾ ਹੀ ਨੇ। ਦੇਹਧਾਰੀ ਹਮੇਸ਼ਾ ਖੁਆਰ ਹੋਣਗੇ ਜਿਹੜੇ ਦੇਹਾਂ ਦੀ ਆਸ ਰੱਖਣਗੇ। ਇਹ ਵਿਚਾਰ ਚੱਲ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੀ ਤਸਵੀਰ ਦਾ ਵੀ ਸਿੱਖ ਨੇ ਧਿਆਨ ਨਹੀਂ ਧਾਰਨਾ। ਧਿਆਨ ਧਾਰਨਾ ਹੈ, ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਿਤੋਜ ਸਭੈ ਜਗ ਛਾਇਓ। ਜਿਸ ਪਰਮਾਤਮਾ ਦਾ ਤੇਜ ਸਾਰੇ ਸੰਸਾਰ ਵਿੱਚ ਛਾਇਆ ਹੋਇਆ, ਧਿਆਨ ਉਹਦਾ ਧਾਰਨਾ। ਤਿੰਨ ਬਚਨ ਰਹਿਤਨਾਮਿਆਂ ਚੋਂ ਸਾਨੂੰ ਮਿਲਦੇ ਨੇ ਕਿ ਸਿੱਖ ਨੇ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ। ਪੂਜਾ ਅਕਾਲ ਦੀ ਭਾਵ ਇੱਕ ਅਕਾਲ ਪੁਰਖ ਦਾ ਧਿਆਨ ਧਾਰਨਾ ਤੇ ਪਰਚਾ ਸ਼ਬਦ ਦਾ, ਆਪਣੇ ਮਨ ਨੂੰ ਸ਼ਬਦ ਨਾਲ ਜੋੜਨਾ ਤੇ ਦੀਦਾਰ ਖਾਲਸੇ ਦੇ ਕਰਨੇ ਨੇ। ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਪੰਥ ਹੈ ਉਸ ਦੇ ਦਰਸ਼ਨਾਂ ਚੋਂ ਹੀ ਗੁਰੂ ਸਾਹਿਬ ਦੇ ਦਰਸ਼ਨ ਸਾਨੂੰ ਪ੍ਰਾਪਤ ਹੋਣੇ ਨੇ। ਜੇ ਅਸੀਂ ਖਾਲਸੇ ਦੇ ਦਰਸ਼ਨਾਂ ਨੂੰ ਛੱਡ ਕੇ ਕਿਸੇ ਵਿਅਕਤੀ ਵਿੱਚੋਂ ਇਹ ਸਮਝੀਏ ਕਿ ਉਹਨੂੰ ਦਰਸ਼ਨ ਹੋ ਗਏ ਨੇ ਗੁਰੂ ਨਾਨਕ ਸਾਹਿਬ ਦੇ, ਇੱਕ ਬਹੁਤ ਵੱਡਾ ਭੁਲੇਖਾ ਹੈ। ਗੁਰੂ ਕੀ ਜੋਤ ਸਮੁੱਚੇ ਪੰਥ ਵਿੱਚ ਵਰਤ ਰਿਹਾ ਹੈ, ਗੁਰੂ ਕਾ ਸਰੂਪ ਜਿਹੜਾ ਹੈ ਤੇ ਆਤਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੈ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਤੱਕ ਦਾ ਅਸੀਂ ਇਤਿਹਾਸ ਪੜ੍ਹ ਲਈਏ, ਆਮ ਤੌਰ ਤੇ ਜਿਹੜੇ ਅੱਜ ਕੱਲ ਦੇ ਡੇਰੇਦਾਰ ਸੰਤ ਨੇ ਇਹਨਾਂ ਦੀ ਤਾਂ ਕੋਈ ਪਾਇਆ ਹੀ ਨਹੀਂ। ਜਿਹੜੇ ਗੁਰੂ ਪਰਿਵਾਰਾਂ ਚ ਪੈਦਾ ਹੋਏ ਸਨ, ਧੀਰ ਮੱਲ ਵਰਗੇ, ਔਰ ਇੱਥੋਂ ਤੱਕ ਜਿਹੜੇ ਮੀਣੇ ਸਨ, ਪ੍ਰਿਥੀ ਚੰਦ ਵਰਗੇ, ਰਾਮ ਰਾਏ ਵਰਗੇ, ਔਰ ਇਸੇ ਤਰ੍ਹਾਂ ਗੁਲਾਬ ਚੰਦ ਵਰਗੇ, ਤੇ ਪਾਲਤੂ ਅਜੀਤ ਸਿੰਘ ਜਿਹੜਾ ਦਿੱਲੀ ਵਿੱਚ ਸੀ, ਜਿਸ ਨੂੰ ਮਾਤਾ ਸੁੰਦਰੀ ਜੀ ਨੇ ਇਹ ਕਹਿ ਕੇ ਗੋਦ ਲੈ ਲਿਆ ਸੀ ਕਿ ਇਹਦੀ ਨੁਹਾਰ ਅਜੀਤ ਸਿੰਘ ਨਾਲ ਮਿਲਦੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਮਨਾ ਕੀਤਾ, ਸੁੰਦਰੀ ਤੇਰਾ ਅਜੀਤ ਸਿੰਘ ਉਹ ਅਜੀਤ ਸਿੰਘ ਹੀ ਸੀ, ਤੂੰ ਮੋਹ ਮਮਤਾ ਵਿੱਚ ਆ ਕੇ ਤੇ ਐਸੇ ਯੋਧੇ ਦੀ ਨਰਾਦਰੀ ਨਾ ਕਰ। ਪਰ ਸੁੰਦਰੀ ਜੀ ਨੇ ਕਿਹਾ ਸੀ ਮੈਂ ਇਸੇ ਸ਼ਰਤ ਤੇ ਦਿੱਲੀ ਰਹਿ ਸਕਦੀ ਹਾਂ, ਨਹੀਂ ਤਾਂ ਮੈਂ ਵੀ ਨਾਲ ਦੱਖਣ ਵਿੱਚ ਜਾਵਾਂਗੀ। ਨਹੀਂ ਸੀ ਮੰਨਿਆ ਉਹਨੇ ਬਚਨ, ਪਰ ਉਸੇ ਅਜੀਤ ਸਿੰਘ ਦੀ ਜੋ ਦੁਰਗਤੀ ਹੋਈ ਦਿੱਲੀ ਵਿੱਚ ਫਰਕਸੀਅਰ ਦੇ ਹੁਕਮ ਨਾਲ, ਉਹਨੇ ਉਹਨੂੰ ਕਤਲ ਕੀਤਾ ਗਿਆ, ਔਰ ਉਦੋਂ ਜਿਹੜਾ ਸੀ ਉਹਨੇ ਆਪ ਆਪਣੀ ਜਾਨ ਬਖਸ਼ਾਉਣ ਲਈ ਆਪਣੇ ਕੇਸ ਕਤਲ ਕਰਾ ਕੇ ਨਾਲ ਮੋਹਰਾਂ ਦੀ ਥਾਲੀ ਭਰ ਕੇ ਉਹਨੂੰ ਪੇਸ਼ ਕੀਤੀ। ਕਹਿਣ ਤੋਂ ਭਾਵ ਉਹਨੇ ਵੀ ਆਪਣੇ ਆਪ ਨੂੰ ਗੁਰੂ ਕਹਾਉਣ ਦਾ ਨਾਰਾ ਮਾਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਮੈਂ 11ਵਾਂ ਪੁੱਤਰ ਹਾਂ, 11ਵਾਂ ਗੁਰੂ ਹਾਂ ਸਿੱਖਾਂ ਦਾ। ਬਹੁਤ ਸਾਰੇ ਉਹਨੇ ਸਿੱਖ ਨਾਲ ਜੋੜ ਲਏ ਸੀ, ਪਰ ਉਹਦੀ ਦੁਰਗਤੀ ਹੋਈ। ਇਸ ਤੋਂ ਬਾਅਦ ਤਾਂ ਜਿਹੜੇ ਰਾਮ ਰਹੀਏ, ਨਾਮ ਧਾਰੀਏ, ਰਾਧਾ ਸਵਾਮੀਏ, ਨਿਰੰਕਾਰੀਏ, ਹੋਰ ਵੀ ਕਈ ਜਿਹੜੇ ਆਪਣੇ ਆਪ ਨੂੰ ਚਮਕਾ ਰਹੇ ਨੇ, ਸਾਨੂੰ ਸਭ ਤੋਂ ਸੁਚੇਤ ਹੋਣਾ ਚਾਹੀਦਾ। ਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਇੱਕ ਉਪਦੇਸ਼ ਦੇ ਦਿੱਤਾ ਸੀ ਕਿ ਸ਼ਬਦ ਗੁਰ ਪੀੜਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਗ। ਸ਼ਬਦ ਗੁਰੂ ਹੈ, ਸ਼ਬਦ ਪੀਰ ਹੈ, ਔਰ ਬਹੁਤ ਗੰਭੀਰ ਹੈ, ਬਹੁਤ ਗਹਿਰਾ ਹੈ, ਭਾਵ ਇਹ ਸ਼ਬਦ ਦੀ ਗਹਿਰਾਈ ਜਿਹੜੀ ਹੈ, ਪਹੁੰਚ ਬਹੁਤ ਵੱਡੀ ਹੈ, ਇਹ ਪਰਮੇਸ਼ਰ ਤੱਕ ਜੁੜਿਆ ਹੋਇਆ ਹੈ। ਤੇ ਜਿਹੜੇ ਲੋਕ ਸ਼ਬਦ ਨਾਲੋਂ ਟੁੱਟੇ ਨੇ, ਉਹ ਝੱਲਿਆਂ ਦੀ ਤਰ੍ਹਾਂ ਜ਼ਿੰਦਗੀ ਜਿਉਂਦੇ ਨੇ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਕਈ ਲੋਕ ਕਹਿੰਦੇ ਨੇ ਅਸੀਂ ਕੰਨ ਵਿੱਚ ਮੰਤਰ ਦਿੰਦੇ ਹਾਂ, ਤੇ ਸਵਾਲ ਪੈਦਾ ਹੁੰਦਾ ਕਿ ਦੁਨੀਆਂ ਤੇ ਕਿਹੜੀ ਗੱਲ ਹੈ ਜਿਹੜੀ ਕੰਨਾਂ ਰਾਹੀਂ ਨਹੀਂ ਅਸੀਂ ਸੁਣਦੇ? ਹਰ ਗੱਲ ਤਾਂ ਕੰਨ ਰਾਹੀਂ ਹੀ ਅਸੀਂ ਸੁਣਦੇ ਹਾਂ, ਪਰ ਉਹ ਜਿਹੜੇ ਕੰਨਾਂ ਵਿੱਚ ਮੰਤਰ ਦੇ ਕੇ ਕਿ ਤੂੰ ਮੇਰਾ ਚੇਲਾ, ਮੈਂ ਤੇਰਾ ਗੁਰੂ, ਐਸੇ ਜਿਹੜੇ ਮੰਤਰ ਦੇ ਕੇ ਛਲਾਵੇ ਦਿੰਦੇ ਨੇ। ਰਾਧਾ ਸਵਾਮੀ ਜਦੋਂ ਕੋਈ ਸਿੱਖ ਸ਼ਕਲ ਵਾਲਾ ਜਾਂਦਾ, ਉਹਨੂੰ ਕੋਈ ਹੋਰ ਮੰਤਰ ਦਿੰਦੇ ਨੇ, ਜਦੋਂ ਕੋਈ ਯੂਪੀ ਚੋਂ ਆਉਂਦਾ ਉਹਨੂੰ ਕੋਈ ਹੋਰ ਮੰਤਰ ਦਿੰਦੇ ਨੇ। ਇਸ ਪ੍ਰਕਾਰ ਲੋਕਾਂ ਨੂੰ ਇਹ ਭੁਲੇਖੇ ਵਿੱਚ ਪਾ ਰਹੇ ਨੇ। ਤੇ ਹੁਣੇ ਤੁਸੀਂ ਪਿਛਲੇ ਸਾਲ ਵਿੱਚ ਦੇਖਿਆ ਹੋਣਾ, ਤੇ ਇਹਨਾਂ ਦਾ ਅੱਜ ਦਾ ਆਗੂ ਕਹਿੰਦਾ ਕਿ ਅਸੀਂ ਵੀ ਸਿੱਖ ਹੀ ਹਾਂ, ਗੁਰੂ ਗ੍ਰੰਥ ਸਾਹਿਬ ਵੀ ਸਾਡਾ ਗੁਰੂ ਹੈ। ਸੋ ਕਹਿਣ ਤੋਂ ਭਾਵ ਕਿ ਇਹ ਸਭ ਸ਼ਬਦ ਦੀ ਟੇਕ ਲੈ ਕੇ ਇਹਨਾਂ ਆਪਣੇ ਡੇਰੇ ਚਮਕਾਏ ਹੋਏ ਨੇ। ਗੁਰੂ ਕੇ ਸਿੱਖ ਕਹਾਉਣ ਵਾਲਿਆਂ ਨੂੰ ਸੁਚੇਤ ਹੋਣਾ ਚਾਹੀਦਾ, ਸ਼ਬਦ ਤੋਂ ਬਿਨਾਂ ਕੋਈ ਕਿਸੇ ਦੀ ਤਾਕਤ ਨਹੀਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਆਗਿਆ ਕੀਤੀ ਸੀ ਕਿ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕ ਕੇ ਗੁਰਿਆਈ ਬਖਸ਼ਿਸ਼ ਕੀਤੀ ਸੀ, ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਤੋਂ ਆਪਾਂ ਵਿਚਾਰ ਆਰੰਭੀ ਸੀ, ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ। ਹੇ ਵਾਹਿਗੁਰੂ, ਮੈਂ ਤਾਂ ਬਚਨ ਕਹੇ ਤੇਰੀ ਸਿਫਤ ਕੀਤੀ, ਜਦੋਂ ਤੁਸੀਂ ਕਹਾਈ ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਭਾਇਆ, ਤੇਰਾ ਨਾਮ ਮੇਰੇ ਮਨ ਨੂੰ ਪਿਆਰਾ ਲੱਗਾ ਹੈ, ਨਾਮ ਮਿੱਠਾ ਮਨੇ ਲਾਗਾ ਦੁੱਖ ਡੇਰਾ ਢਾਇਆ। ਜਦੋਂ ਮਨ ਨੂੰ ਨਾਮ ਮਿੱਠਾ ਲੱਗਣ ਲੱਗ ਪੈਂਦਾ, ਦੁੱਖਾਂ ਦੇ ਡੇਰੇ ਤੈਸ ਨੈਸ ਹੋ ਜਾਂਦੇ ਨੇ। ਸੁਖ ਮਨ ਮੈਂ ਆਏ ਵਸਿਆ, ਜਾਮ ਤੈ ਫਰਮਾਇਆ, ਮਨ ਵਿੱਚ ਸੁਖ ਹੀ ਸੁਖ ਭਰ ਗਿਆ, ਜਦੋਂ ਤੁਸੀਂ ਆਗਿਆ ਕੀਤੀ ਨਦਰ ਤੁਧ ਅਰਦਾਸ ਮੇਰੀ, ਜਿਹਨੇ ਆਪ ਉਪਾਇਆ, ਮੇਰ ਤੇਰੀ ਹੈ, ਮੈਂ ਤਾਂ ਅਰਦਾਸ ਹੀ ਕਰ ਸਕਦਾ ਹਾਂ, ਤੂੰ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ, ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ, ਮੈਂ ਤਾਂ ਬੋਲ ਬੋਲੇ ਨੇ, ਤਾਂ ਬਾਣੀ ਕਹੀ ਜਦੋਂ ਤੁਸੀਂ ਕਹਾਈ ਹੈ। ਇਹ ਬਾਣੀ ਉਹਨਾਂ ਦੀ ਜਿਹੜੇ ਤਵੀਆਂ ਤੇ ਬੈਠ ਗਏ, ਤੇ ਇਹ ਇੱਕ ਕਸਵੱਟੀ ਹੈ ਇਹਨਾਂ ਕੱਚਿਆਂ ਪਿੱਲਿਆਂ ਨੂੰ ਪਰਖਣ ਦੀ, ਕਿ ਤਵੇ ਤੇ ਹੀ, ਗਰਮ ਤਵੇ ਤੇ ਹੀ ਹੱਥ ਰੱਖ ਕੇ ਦਿਖਾ ਦੇਣ ਤਾਂ ਇਹਨਾਂ ਦੇ ਗੁਰੂ ਪੁਣੇ ਦਾ ਪਤਾ ਚੱਲ ਜਾਏਗਾ। ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ, ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹੇ ਪਾਰ, ਭਨ ਮਥੁਰਾ ਕੱਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ, ਪਰਮੇਸ਼ਰ ਦਾ ਰੂਪ ਹਨ, ਪਰਮੇਸ਼ਰ ਵਿੱਚ ਲੀਨ ਸਨ, ਐਸੇ ਸਤਿਗੁਰਾਂ ਦੀ ਬਾਣੀ ਦੇ ਨਾਲ ਗੁਰੂ ਕੇ ਸਿੱਖ ਨੇ ਆਪਣੇ ਜੀਵਨ ਨੂੰ ਜੋੜਨਾ, ਸ਼ਬਦ ਨਾਲ ਜੁੜਨਾ, ਸ਼ਬਦ ਦੀ ਪ੍ਰੀਤੀ ਵਿੱਚ ਜ਼ਿੰਦਗੀ ਜੋੜਨੀ ਹੈ। ਸਰੀਰਾਂ ਦੇ ਮੋਹ ਵਿੱਚ ਪਿਆਂ ਖੁਆਰੀ ਹੀ ਹੋਣੀ ਹੈ, ਸ਼ਬਦ ਹਮੇਸ਼ਾ ਹੀ ਅਮਰ ਹੈ, ਸਰੀਰ ਮਰਦੇ ਹੀ ਰਹਿਣੇ ਨੇ, ਸ਼ਬਦ ਦੇ ਲੜ ਲੱਗੀਏ। ਇੰਨੀ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੀ, ਹੋਈ ਭੁੱਲ ਚੋ ਖਿਮਾ ਕਰਨਾ ਜੀ। ਆਓ ਆਨੰਦ ਸਾਹਿਬ ਜੀ ਦੇ ਪਾਠ ਵਿੱਚ ਜੁੜੀਏ, ਗੱਜ ਵੱਜ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ, ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ। ਸ਼ਬਦੋ ਤੰਗਾਉ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੁਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਅੰਗੀਕਾਰ ਕਰੇ ਤੇਰਾ ਕਾਰਜ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋਪਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸ਼ਾਂ ਸੁਖ ਮਨਿਆ ਵਸਿਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਂ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ
ਤੁਮ ਪੈ ਅਰਦਾਸ ਜੀਉ ਪਿੰਡ ਸਭ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਏਕ ਬਹਾਦੁਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੂਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ